Thank you. जन तेरे अमर नाम जाप होया। इन सतगुर सेन सबक रस पाया, नाम निरंजन पुर भरिया। हर नाम रसिक गोविंद गुण गावत, चाहत तत समत करे। अब कल सतगुर हरदास कने, गुर रामदास कर अपर भरे। अमरा पग अमृत सरोवर सब भरिया। पी वह संत करह मन मजन, उप जनहु सेवा करिया। तिन भउ निवार अनभय पग दीना, सबद मात्र से उदर धरे। अब कल सतगुर हरदास कने, गुरु रामदास कर अपर भरे। अब कल सतगुर हरदास कने, गुरु रामदास कर अपर भरे। वाहिगुरु जी का खालसा, वाहिगुरु जी की फतेह। सतगुरु
ਵਾਲੇ ਦਿਨਾਂ ਵਿੱਚ ਕਿਉਂਕਿ ਮਹੀਨੇ ਦਾ ਟਾਈਮ ਤਕਰੀਬਨ ਸਾਰੇ
ਵਿਚਾਰ ਕੀਤੀ ਜਾਏ। ਦੋ ਸੂਬੇ ਆਪਾਂ ਇੱਕ ਦਿਨ ਵਿੱਚ ਵਿਚਾਰਾਂਗੇ ਤਾਂ ਕਿ ਮਹੀਨੇ ਵਿੱਚ ਸਾਰੇ ਸੂਬੇ ਵਿਚਾਰੇ ਜਾ ਸਕੇ। ਇਹਦੇ ਵਿੱਚ ਪਹਿਲੀ ਗੱਲ ਕਿ ਘੱਟ ਕੋਈ ਇਤਿਹਾਸਕਾਰ ਨਹੀਂ, ਇਹ ਵੀ ਇੱਕ ਪਰਮਾਤਮਾ ਦੀ ਬਖਸ਼ਿਸ਼ ਜਾਂ ਦੇਣ ਹੈ, ਕਿਉਂਕਿ ਇਤਿਹਾਸਕਾਰ ਬਹੁ ਗਿਣਤੀ ਵਿੱਚ ਹੋ ਸਕਦੇ, ਪਰ ਜਿੱਥੇ ਘੱਟ ਬੋਲਦੇ ਨੇ ਉਹ ਇਤਿਹਾਸ ਦੀ ਕੋਈ ਖ਼ਬਰ ਨਹੀਂ ਦੇਣੀ, ਕੁਝ ਨਹੀਂ ਕਹਿਣਗੇ ਕਿ ਗੁਰੂ ਰਾਮਦਾਸ ਜੀ ਦਾ ਜਨਮ ਕਦੋਂ ਹੋਇਆ, ਕਿੰਨੇ ਸਾਲ ਦੇ ਸਨ। ਹਾਂ, ਥੋੜ੍ਹੀ ਜਿਹੀ ਗੱਲ ਸ਼ੁਰੂ ਵਿੱਚ ਹੀ ਉਹਨਾਂ ਕਹਿ ਦਿੱਤੀ ਕਿ ਗੁਰੂ ਰਾਮਦਾਸ ਜੀ ਠਾਕੁਰ ਖਾਨਦਾਨ ਵਿੱਚ ਚੌਧਰੀ ਖਾਨ ਸਨ ਤੇ ਉਹਨਾਂ ਦੇ ਪਿਤਾ ਦਾ ਨਾਮ ਬਾਬਾ ਹਰਦਾਸ ਜੀ ਦਾ। ਇੱਥੋਂ ਤੱਕ ਵੀ ਤੁਸੀਂ ਹੈਰਾਨ ਹੋਵੋਗੇ, ਅਸੀਂ ਇਤਿਹਾਸ ਵਿੱਚ ਪੜ੍ਹਨੇ ਕਿ ਗੁਰੂ ਰਾਮਦਾਸ ਜੀ ਦਾ ਬਹੁਤ ਸਮਾਂ ਨਾਮ ਭਾਈ ਦੇਖਣ ਗਿਆ ਹੈ, ਪਰ ਘੱਟਾ ਨੇ ਉਹਦਾ ਵੀ ਜ਼ਿਕਰ ਨਹੀਂ ਕੀਤਾ। ਜੇ ਇਤਿਹਾਸ ਦੀ ਦ੍ਰਿਸ਼ਟੀ ਤੋਂ ਤੁਸੀਂ ਦੇਖੇਗਾ ਤੇ ਕਹਿਣਗੇ ਭੱਟਾਂ ਨੂੰ ਚੇਤਾ ਭੁੱਲ ਗਏ, ਪਰ ਐਸਾ ਨਹੀਂ। ਭੱਟ ਇਹ ਸਾਡੇ ਭਾਗ ਨੇ ਕਿ ਕੋਈ ਕਵੀ, ਕੋਈ ਬੋਲਣ ਵਾਲਾ ਆਦਮੀ, ਕੋਈ ਲਿਖਣ ਵਾਲਾ ਅਧਿਆਤਮਵਾਦੀ ਹੋਵੇ, ਇਤਿਹਾਸ ਮਾੜਾ ਨਹੀਂ। ਇਤਿਹਾਸ ਬੋਲੀ ਹੈ, ਸਰੀਰ ਹੈ, ਗੁਰੂ ਗ੍ਰੰਥ ਹੈ, ਸਿੱਖੀ ਦਾ ਸਰੂਪ ਹੈ ਇਤਿਹਾਸ। ਪਰ ਇਤਿਹਾਸ ਲਿਖਣਾ ਸੁੱਖ ਹੈ, ਰੰਗ ਲੱਭਣੇ ਸੁੱਖ ਨੇ, ਉਮਰਾਂ ਗਿਣਨੀਆਂ ਸੁੱਖੀਆਂ ਨੇ। ਹਾਲਾਂਕਿ ਉਹ ਵੀ ਕੰਮ ਇੱਕ ਮਿਹਨਤ ਦਾ, ਪਰ ਕਿਤੇ ਗੁਰੂ ਰਾਮਦਾਸ ਜਾਂ ਦਸ ਪਾਤਸ਼ਾਹ ਰੂਪ ਦੇ ਵਿੱਚ ਢਿੱਡ ਕੇ ਜੁੜ ਕੇ ਗੁਰੂ ਦੀ ਬਖਸ਼ਿਸ਼ ਨੂੰ ਮਾਣ ਕੇ, ਤੇ ਫਿਰ ਉਹ ਅਕੈ ਜਿਹਨੂੰ ਕਿਹਾ ਨਹੀਂ ਜਾ ਸਕਦਾ, ਜਿਹਦਾ ਵਰਣਨ ਨਹੀਂ ਹੋ ਸਕਦਾ, ਉਹਨੂੰ ਆਪਣੇ ਸ਼ਬਦਾਂ ਵਿੱਚ ਕਹਿ ਦੇਣਾ ਇੱਕ ਬਹੁਤ ਵੱਡੀ ਗੱਲ। ਪਰਮਾਤਮਾ ਨੂੰ ਕਹਿਣਾ ਤੇ ਦੂਰ ਦੀ ਗੱਲ ਹੈ, ਤੇ ਗੁਰੂ ਨੂੰ ਕਹਿਣਾ ਉਸ ਤੋਂ ਕਰਨੀ ਸੀ ਪਰਮਾਤਮਾ ਦੀ। ਉਹ ਲੋਹੇ ਝਿੜਕਣ ਦੇ ਬਰਾਬਰ ਹੈ, ਨਾਨਕ ਕਥਨਾ ਕਰੜਾ ਸਾਰ, ਪਰਮਾਤਮਾ ਦੀ ਸ਼ਬਦ ਬੜਿਆਂ ਨੂੰ ਆਈ, ਪਰਮਾਤਮਾ ਦਾ ਰਸ ਬੜੇ ਲੋਕਾਂ ਨੇ ਮਾਣਿਆ, ਪਰ ਜਦੋਂ ਬੋਲਣ ਲੱਗੇ ਉਦੋਂ ਗਿਣਤੀ ਤੇ ਉਂਗਲਾਂ ਤੇ ਗਿਣੇ ਜਾਣ ਵਾਲੇ ਲੋਕ ਨੇ, ਕਿਉਂਕਿ ਉਹ ਰਸ ਇੰਨਾ ਵੱਡਾ ਸੀ, ਜਾਂ ਤੇ ਉਹਨੂੰ ਪੀ ਕੇ ਉਹ ਚੁੱਪ ਕਰ ਗਏ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਕੁਝ ਰੋਣ ਲੱਗ ਪਏ ਤੇ ਕੁਝ ਹੱਸਣ ਲੱਗ ਪਏ, ਕੁਝ ਚੁੱਪ ਹੋ ਗਏ, ਕੁਝ ਰੋਣ ਲੱਗ ਪਏ, ਰੋਏ ਦੁੱਖ ਕਰਕੇ ਨਹੀਂ, ਕਿਉਂਕਿ ਰੋਂਦਾ ਆਦਮੀ ਉਦੋਂ ਵੀ ਜਾਂ ਜ਼ਿਆਦਾ ਦੁੱਖ ਆ ਗਿਆ ਤੇ ਜਾਂ ਜ਼ਿਆਦਾ ਸੁੱਖ ਆ ਗਿਆ। ਉਹ ਅਨੰਤ ਹੀ ਇੰਨਾ ਵੱਡਾ ਸੀ ਕਿ ਰੋਣ ਤੋਂ ਬਿਨਾਂ ਤੇ ਹੱਸਣ ਤੋਂ ਬਿਨਾਂ ਉਹਨਾਂ ਤੋਂ ਸਰਿਆ ਨਹੀਂ, ਉਹਦੇ ਵਿੱਚ ਲੀਨ ਰੰਗ ਹੱਸਿਆ ਹੈ, ਰੰਗ ਹੋਵੇ ਚੁੱਪ ਵੀ ਕਰ ਜਾਵੇ, ਪਰਵਾਹ ਨਾ ਹੀ ਕਿਸੇ ਤੇਰੀ ਬਾਜ ਸੱਚੇ ਨਾ ਬੇਪਰਵਾਹੀਆਂ ਉਹਨਾਂ ਤੇ ਕਰ। ਪਰ ਥੋੜੇ ਜਿਹੇ ਲੋਕ ਨੇ ਜਿਨ੍ਹਾਂ ਵਿੱਚ ਪਰਮਾਤਮਾ ਨੇ ਇਹ ਸ਼ਕਤੀ ਪਾ ਦਿੱਤੀ ਕਿ ਉਹਨਾਂ ਨੇ ਜੋ ਮਾਣਿਆ ਉਹ ਸਾਰਾ ਤੇ ਨਹੀਂ ਪਰ ਕੇਵਲ ਕੁਝ ਪਰਸੈਂਟ ਉਹ ਲਫ਼ਜ਼ਾਂ ਵਿੱਚ ਸਾਡੇ ਭਲੇ ਵਾਸਤੇ ਉਚਾਰ ਕੇ, ਉਹ ਹੀ ਗੁਰਬਾਣੀ, ਉਹ ਹੀ ਉਹਨਾਂ ਨੇ ਉਚਾਰ ਕੇ। ਇਸ ਕਰਕੇ ਭੱਟ ਭਾਗਸ਼ਾਲੀ ਨੇ। ਦੂਜੀ ਗੱਲ, ਮੈਂ ਪਹਿਲਾਂ ਬੇਨਤੀ ਕਰ ਦਿੱਤੀ ਹੈ, ਭੱਟ ਕੋਈ ਇਤਿਹਾਸ ਕਰ ਨਹੀਂ, ਕਿਉਂਕਿ ਇਤਿਹਾਸ ਬੁੱਧੀ ਦਾ ਵਿਸ਼ਾ, ਇਤਿਹਾਸ ਨਾਪਣ ਤੋਲਣ ਦਾ ਵਿਸ਼ਾ ਹੈ, ਤੇ ਜਿੰਨਾ ਚਿਰ ਮਨੁੱਖ ਬੁੱਧੀ ਦੇ ਖੇਤਰ ਵਿੱਚ ਯਾਨੀ ਕਿ ਵਿਚਾਰਾਂ ਦੇ ਵਿੱਚ ਜਾਂਦਾ ਹੈ ਉਹਨੂੰ ਕਦੇ ਰਸ ਨਹੀਂ ਆ ਸਕਦਾ। ਮੈਂ ਇਹਨੂੰ ਖੰਡਨ ਨਹੀਂ ਕਰ ਰਿਹਾ, ਬੁੱਧੀ ਨੂੰ ਮੈਂ ਖੰਡਨ ਨਹੀਂ ਕਰ ਰਿਹਾ ਕਿ ਬੁੱਧੀ ਕਹਿੰਦੀ ਹੈ। ਅੱਜ ਸਾਨੂੰ ਭੁਲੇਖਾ ਇਹ ਲੱਗ ਗਿਆ ਕਿ ਬੁੱਧੀ ਹੀ ਸਭ ਕੁਝ ਹੈ, ਜਦਕਿ ਬੁੱਧੀ ਧਰਮ ਤੱਕ ਜਾਣ ਦਾ ਸਿਰਫ ਇੱਕ ਸਟੈਪ ਹੈ, ਇੱਕ ਪੌੜੀ, ਪੌੜੀ ਮੰਜ਼ਲ ਨਹੀਂ, ਪੌੜੀ ਸਹਾਇਕ, ਆਪਾਂ ਇੱਥੇ ਚੜ ਕੇ ਆਏ, ਪੌੜੀ ਤੋਂ ਬਿਨਾਂ ਇੱਥੇ ਨਹੀਂ ਆ ਸਕਦੇ। ਪੌੜੀ ਨੇ ਹੀ ਸਾਨੂੰ ਇੱਥੇ ਆਉਣ ਵਾਸਤੇ ਰਾਹ ਦਿੱਤਾ, ਪਰ ਪੌੜੀ ਨੂੰ ਜੱਫਾ ਮਾਰ ਕੇ ਬਹਿ ਜਾਣਾ ਕਈ ਵਾਰੀ ਮੈਂ, ਕਿਉਂਕਿ ਮੈਂ ਯਤਨ ਕਰਨਾ ਜਿਨ੍ਹਾਂ ਦਿਨਾਂ ਦੇ ਵਿੱਚ ਆਪਾਂ ਰਸ ਲੈਣਾ, ਆਨੰਦ ਲੈਣਾ, ਕੋਈ ਵੀ ਵਿਵਾਦ ਪੂਰਕ ਗੱਲ ਮੈਂ ਨਾ ਛੇੜਾਂ, ਤੇ ਗੁਰਸਿੱਖਾਂ ਦੇ ਜਿਹੜੇ ਗੁਰੂ ਰਾਮਦਾਸ ਜੀ ਦੇ ਸਵਾਈਆਂ ਵਿੱਚ ਆਨੰਦ ਲੈਣਾ, ਉਹਦੇ ਵਿੱਚ ਕੋਈ ਵਿਘਨ ਪਵੇ, ਪਰ ਸੁਭਾਵਕ ਦੀਆਂ ਚੀਜ਼ਾਂ ਆਉਣਗੀਆਂ। ਕੁਝ ਪਾਗਲ ਵਿਅਕਤੀਆਂ ਨੂੰ ਤੁਸੀਂ ਪੌੜੀਆਂ ਦੇ ਵਿੱਚ ਦੇਖੋ, ਆਮ ਹੀ ਦੇਖੋਗੇ, ਕਿਉਂਕਿ ਉਹਨਾਂ ਨੂੰ ਉਹਦੇ ਤੋਂ ਉੱਤੇ ਪਤਾ ਹੀ ਨਹੀਂ ਕਿ ਛੱਤ ਤੇ ਕੀ ਵਰਤੇ। ਪੌੜੀਆਂ ਵਿੱਚ ਬੈਠੇ ਰਹਿਣਗੇ, ਉਹਨਾਂ ਨੂੰ ਹੱਥ ਫੇਰਦੇ ਰਹਿਣਗੇ, ਉਹਨਾਂ ਨੂੰ ਗਿਣਦੇ ਰਹਿਣਗੇ, ਉਹਨਾਂ ਦੀ ਦੁਆਲੀ ਸੁਣਨੇ। ਇਸੇ ਤਰ੍ਹਾਂ ਕਈ ਲੋਕ ਧਰਮ ਦੇ ਮਾਰਗ ਦੇ ਉੱਤੇ ਬੁੱਧੀ ਦੀਆਂ ਪੌੜੀਆਂ ਵਿੱਚ ਜੜੇ ਗਏ, ਉੱਥੇ ਫੜੇ ਗਏ, ਉਹ ਸਮਝਣ ਵਿੱਚ, ਤੋਲਣ ਵਿੱਚ, ਨਾਪਣ ਵਿੱਚ, ਵਿਚਾਰਨ ਵਿੱਚ, ਲਿਖਣ ਵਿੱਚ, ਸੁਣਨ ਵਿੱਚ, ਬਸ ਇਹਨਾਂ ਚੀਜ਼ਾਂ ਨੂੰ ਹੀ ਸਮਝ ਲਿਆ। ਜਦ ਕਿ ਉਹ ਇੱਕ ਲੋੜ ਸੀ ਪਰਮਾਤਮਾ ਤੱਕ ਜਾਣ ਦਾ, ਇੱਕ ਮੰਜ਼ਿਲ ਤੱਕ ਪਹੁੰਚਣ ਦਾ ਮਾਰਗ ਸੀ। ਸਮਝਣਾ ਬੜਾ ਜ਼ਰੂਰੀ ਹੈ, ਬੁੱਧੀ ਬੜੀ ਜ਼ਰੂਰੀ ਹੈ, ਪਰ ਬੁੱਧੀ ਨੂੰ ਬੁੱਧੀ ਦੇ ਖੇਤਰ ਦੇ ਵਿੱਚ ਰਸ ਨਹੀਂ ਆ ਸਕਦਾ। ਮੈਂ ਬੇਨਤੀ ਕਰ ਰਿਹਾ ਸਾਂ, ਭੱਟ ਉਹ ਨੇ ਜਿਹੜੇ ਤੁਰੇ ਤੇ ਬੁੱਧੀ ਲੈ ਕੇ ਸਨ, ਪਰ ਜਦੋਂ ਪਹੁੰਚੇ ਉਹਨਾਂ ਕਿਹਾ ਹੁਣ ਬੁੱਧੀ ਦੀ ਲੋੜ ਨਹੀਂ, ਹੁਣ ਗੁਰੂ ਸਾਹਮਣੇ ਦੇ, ਹੁਣ ਉਹਦੀ ਬੁੱਧੀ ਲਵਾਂ, ਹੁਣ ਉਹਦੀ ਵਿਚਾਰ ਨਾਲ, ਹੁਣ ਵਿਵੇਕ ਵਿਚਾਰ ਨਾਲ। ਤਾਂ ਤੂੰ ਇੱਕ ਸਵਈਆ ਤੋਂ ਕਹਿੰਦੇ ਰਹੇ ਸੰਤ ਹੋ ਤੋ ਥੋੜੀ ਜਿਹੀ ਭੂਮਿਕਾ ਵਿੱਚ ਕਹਿ ਰਿਹਾ ਨਾ ਅੱਗੇ, ਕਿਉਂਕਿ ਆ ਮੀਡੀਆ ਰਾਹੀਂ ਲੱਖਾਂ ਸਿੰਘਾਂ ਨੇ ਸੁਣਨਾ। ਪਰ ਮੈਂ ਇਹ ਬੇਨਤੀ ਜ਼ਰੂਰ ਕਰਾਂਗਾ ਵੀ ਜਿੱਥੇ ਨੇੜੇ ਹੁੰਦੇ ਉਹਨਾਂ 50 ਕਿਲੋਮੀਟਰ ਤੇ ਸੰਗਤ ਵਿੱਚ ਜੇ ਗੁਰੂ ਰਾਮਦਾਸ ਜੀ ਦੀ ਕਿਰਪਾ ਲੈਣੀ, ਸੰਗਤ ਵਿੱਚ ਜ਼ਰੂਰ ਆਇਆ। ਜਿਹੜੇ ਦੂਰ ਨੇ ਮੀਡੀਆ ਉਹਨਾਂ ਵਾਸਤੇ ਨੇ, ਉਹਨਾਂ ਵਾਸਤੇ ਕੰਮ ਦੇ ਸਕਦਾ। ਜਿਹੜੇ ਕੋਲ ਬੈਠੇ ਤਿੰਨ ਵੀ 5 ਕਿਲੋਮੀਟਰ ਤੇ ਬੈੱਡ ਤੇ ਬਹਿ ਕੇ ਪਰਤ ਕੇ ਸੁਣ ਆਏਗਾ ਵੀ ਬੜਾ ਆਨੰਦ ਆਇਆ, ਨਹੀਂ ਇਹ ਤੇ ਤੁਹਾਡਾ ਫਰਜ਼ ਹੈ, ਸਮਾਂ ਕੱਢ ਕੇ ਸੰਗਤ ਵਿੱਚ ਆਓ ਤਾਂ ਕਿ ਇੱਥੇ ਮਨ ਜੁੜਨ, ਸਤਿਗੁਰੂ ਜੀ ਦੀ ਕਿਰਪਾ। ਭੱਟਾ ਨੇ ਪਹਿਲਾਂ ਬੁੱਧੀ ਵਰਤੀ ਹੈ, ਪਰ ਅੱਗੇ ਗਏ ਕਹਿੰਦੇ ਹੁਣ ਬੁੱਧੀ ਕੰਮ ਹੀ ਨਹੀਂ ਕਰਦੀ, ਰਸ ਹੀ ਇੰਨਾ ਆ ਗਿਆ, ਆਨੰਦ ਹੀ ਇੰਨਾ ਆ ਗਿਆ, ਗੁਰੂ ਕਿੱਥੋਂ ਕੀਤਾ। ਉਹ ਕਹਿੰਦੇ ਨੇ ਰਹੇ ਸੰਤ ਹੋ ਤੋਲ ਸਾਧ ਹੋ ਤੇਰੇ ਦੇ, ਇਹ ਨਹੀਂ ਕਿ ਗੁਰਮਤ ਵਿੱਚ ਬੁੱਧੀ ਨਹੀਂ ਹੈ, ਬੁੱਧੀ ਹੈ, ਵਿਚਾਰ ਹੈ, ਹਰ ਇੱਕ ਚੀਜ਼ ਨੂੰ ਪਰਖਿਆ ਵੀ ਜਾਂਦਾ। ਉਹ ਕਹਿੰਦੇ ਨੇ ਅਸੀਂ ਸੰਤ ਲੱਭਦੇ ਸੀ, ਅਸੀਂ ਗੁਰਮੁਖਾਂ ਦੀ ਖੋਜ ਕਰਦੇ ਸੀ, ਅਸੀਂ ਲੱਭ ਰਹੇ ਸੀ ਤੁਸੀਂ ਸਾਨੂੰ ਰਾਹ ਦੱਸੋ। ਰਹੋ ਰਹੋ ਦਾ ਅਰਥ ਲੱਭ ਲੱਭ ਕੇ ਥੱਕਦੇ, ਮਿਲਿਆ ਕੋਈ। ਰਹੋ ਸੰਤ ਹੋ ਤੋਲ, ਤੋਲ ਦਾ ਮਤਲਬ ਲੱਭ ਰਹੇ ਸੀ, ਤੋਲਣਾ ਲੱਭਣਾ। ਸਾਧ ਬਹੁਤ ਤੇਰੇ ਜਿੱਥੇ, ਹੇ ਪਰਮਾਤਮਾ ਤੇਰੇ ਬੜੇ ਸਾਧੂ ਬੈਠੇ ਨੇ, ਜਾਂ ਤੂੰ ਆਪ ਹੀ ਦੇ ਤੁਰੇ ਸਨ, ਜਾਂ ਕੋਈ ਪਖੰਡੀ ਵੀ ਸਨ, ਇਹਨੇ ਵੀ ਹੈ ਨਹੀਂ, ਉਹਨਾਂ ਦੀ ਸਮਰੱਥਾ ਨਹੀਂ ਸੀ ਸਾਨੂੰ ਕੋਈ ਵੱਧ ਸਕਦਾ। ਸਾਧ ਬਹੁਤ ਤੇਰੇ ਜਿੱਥੇ, ਸੰਨਿਆਸੀ ਤਪੱਸਿਆ ਹੈ ਮੁੱਖ ਹੋ ਕੇ ਪੰਡਿਤ ਮਿਲੇ, ਸੰਨਿਆਸੀ ਨੂੰ ਵੀ ਇਹ ਭੱਟ ਮਿਲੇ, ਤਪੱਸਵੀਆਂ ਨੂੰ ਵੀ ਮਿਲੇ ਤੇ ਪੰਡਿਤਾਂ ਨੂੰ ਵੀ ਮਿਲੇ ਨੇ। ਕਹਿੰਦੇ ਪੰਡਿਤਾਂ ਦੀਆਂ ਗੱਲਾਂ ਸੁਣੋ ਤੇ ਬੜੀ ਬੜੀਆਂ ਮਿੱਠੀਆਂ ਨੇ, ਪਰ ਜਦੋਂ ਉਹਨਾਂ ਦੇ ਨੇੜੇ ਹੋ ਕੇ ਵੇਖਿਆ ਤੇ ਕੁਛ ਸੋਚਾ ਕੀਤਾ। ਸੰਨਿਆਸੀ ਤਪੱਸਿਆ ਮੁੱਖ ਹੋ ਕੇ ਪੰਡਿਤ ਮਿੱਠੇ, ਬਰਫ ਏਕ ਹੋ ਫਿਰਿਓ ਕਿਨੈ ਨਾ ਪਰਖੋ ਲਾਇ। ਇੱਕ ਤਾਰ ਉਹਨਾਂ ਨੇ ਕਿਹਾ ਕਿ ਲੱਭਦੇ ਰਹੇ ਫਿਰਦੇ ਰਹੇ, ਕਿਸੇ ਸਾਡੀ ਤਸੱਲੀ ਨੂੰ ਕਰਾਏ। ਹੁਣ ਪੰਡਿਤ ਕਿਸੇ ਤਸੱਲੀ ਕਰਾਏ, ਉਹਦੇ ਰਬੜ ਦਾ ਫੁੱਲ ਹੈ, ਅੱਖਰਾਂ ਦਾ ਗਿਆਸਾ ਨਿਕਲਦਾ, ਉਹ ਕਿਸੇ ਤਸੱਲੀ ਕਰਾ ਸਕਦਾ। ਜਿਹੜੀ ਕੌਮ ਇਸ ਥਾਂ ਤੇ ਆ ਕੇ ਭੁੱਲ ਗਈ ਕਿ ਅੱਖਰਾਂ ਦਾ ਗਿਆਨ ਹੀ ਧਰਮ ਹੈ, ਉਹ ਇੱਕ ਦਿਨ ਕੌਮ ਕਾਸ਼ੀ ਦੇ ਪੰਡਿਤਾਂ ਦਾ ਟੋਲਾ ਬਣ ਕੇ ਰਹਿ ਜਾਏਗਾ, ਇਸ ਤੋਂ ਵੱਧ ਕੁਝ ਨਹੀਂ। ਪੰਡਿਤ ਕਿਸੇ ਤਸੱਲੀ ਕਰਾਏਗਾ, ਤਪੱਸਵੀ ਕਿਸੇ ਤਸੱਲੀ ਕਰਾਏਗਾ। ਉੱਥੇ ਤੇ ਇੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਭੁੱਜਿਆ ਹੋਇਆ ਉਪਦੇਸ਼ ਚਾਹੀਦਾ, ਜਿਹੜਾ ਮਨੁੱਖ ਨੂੰ ਇਕੱਲਾ ਸਮਝਾਏ ਨਾ, ਸਮਝਾਉਣ ਦੇ ਨਾਲ ਨਾਲ ਉਹਨੂੰ ਵਿਖਾ ਦੇਦਾ, ਵਿਖਾ ਦੇ ਕਿ ਆਹ ਹੈ ਰੱਬ, ਇਹਨੂੰ ਪਰਮਾਤਮਾ ਜੋ ਤੇਰੇ ਅੰਦਰ ਹੀ ਬੈਠਾ। ਰਹੋ ਬਰਫ ਕੇ ਕਹੋ ਫਿਰਿਓ ਕਿਨਾਂ ਨੂੰ ਵਰਤੋਂ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਤੂੰ ਖੁਸ਼ੀ ਨਾ ਆਇਓ, ਹਰ ਨਾਮ ਝੂਠ ਦੂਜਾ ਲੱਗੇ ਦਿਨ ਤੇ ਗੁਣ ਹੋ ਕਿਆ ਕਰੋ, ਗੁਰਦੈਵ ਮਿਲਾਇਓ ਸਿੱਖਿਆ ਜਿਵ ਤੂੰ ਰੱਖੈ ਸੇਵ ਰਹੋ। ਇਹ ਭੱਟ ਸਿੱਖਾ ਜੀ ਦਾ ਸਵਈਆ। ਹੁਣ ਇਹਨਾਂ ਭੱਟਾਂ ਨੇ ਸੱਤ ਸਵਈਏ ਗੁਰੂ ਰਾਮਦਾਸ ਜੀ ਦੀ ਪੁਸਤਕ ਵਿੱਚ ਪਏ ਤੇ ਉਹਨਾਂ ਦੇ ਦਰ ਤੇ ਵਰਤਣੀਆਂ ਵਰਤਾਂ ਵਰਤਾਂ ਆਪ ਮਾਣੀਆਂ ਵੀ ਹਨ। جتنے وہ سکودر نے جتنے وہ لکھنے والے نے اس کا سنت بھی نہیں, یہ بڑی مشکل ہوتی ہے. وہ جب لکھتے ہیں انہوں نے کچھ نہ کچھ مانے کچھ نہ کچھ شروعات کیتا ہے. تو اس کر کے میں کچھ گلا سانجا کر رہا تھا کہ آن والے سمے کے اندر یہ لگاتار لڑی کسی دن سان ٹائم نہیں بھی ملتا تو ابھی یہ مڑ کے بھی سن سکتے ہیں, ستگرو جی دیا خوشیاں پراپت کر سکتے ہیں. اس کر کے آؤ ستگرو رام داس جی کے پاون پوتر بخشا پراپت کرنے واسطے ایک باری گرو چرنا کا دھیان کر کے ستگرو جی کے استھان جتنے آپ نے بخشا بتایا نے ہرمندر صاحب اپنی سرتی جوڑ کے گرو شبد نال جڑ کے چار سہت اچارن کرو جی ستنام سری, پھر اچارن کرو جی ستنام سری. سویے محلے چوتھے کے یہ بھاو ہے کہ کٹا نے سارے پانچ گرو صاحب تک سویے اتارے گرو نانک صاحب جی کی عزت وچ بھی, گرو انگد دیو مہاراج جی, گرو امر داس, گرو رام داس پاتشاہ اور گرو ارجن دیو پاتشاہ جی. سوامی اتحاد کا نہیں سن پر پھر بھی سارے کو پرمان ملتا ہے پانچ گرو تک انہوں نے پرمانت کر دیا. پانچ گرو تک پٹا نے پرمانت کر دیا کہ سکھاں کے گرو کی شروعات گرو نانک صاحب تو ہوئی کہ پنجے گرو امر داس جی نے ایک پرمان جڑا حوالہ چھے پاتشاہ کا گرو بنتا ہے وہ بھائی صاحب بھائی گرداس جی نے جدو کہ چھٹن پیر بیٹھا گر پاری, پر جس کے تو اگے تھی جانا ہے کہ تعلق کو پرمانک حوالہ مل سکے کہ تے گرو دس ہوئے ہیں کہ تے گرو گرنتھ صاحب جی ہوئے ہیں کہ تمہوں دسم پاتشاہ پڑھنا پائے گا, انہوں کی چنڈی کی وار پڑھنی پائے گی, روز ارداس کر جسے گرو ہرگوبند صاحب جی کے بعد ستویں پاتشاہ کا نام سٹویں پاتشاہ نویں پاتشاہ دسویں پاتشاہ گرو گرنتھ صاحب نام وہ اگے جانا پائے گا. پر ستگرو جی نے جی اے اگے نہیں جانے تو یہ مطلب ابھی چھ گرو تک سے پرمان حاصل کر لیا پر وہ اگے ابھی سارے گرو کو پرمان دے رہے. تو میں تھوڑی تھوڑی چیزاں دیکھیے بھی کہ کہاں کا بھاوے بے رسمی ہوں کیونکہ انہوں کو پتا لگتا ہے جواد ہٹتے ہیں من کلیئر ہوں جہاں دکھدا پائی جا رہی اتنے سویے محلے چوتھے کے اگے چار انک بھی لکھے ہوئے پر وہ چار اچارن نہیں وہ چوتھے کے سچے پاتشاہ گرو رام داس سچے پاتشاہ جی کی پستک دے اچارے ہوئے سویاں کے وچوں پٹ کرم سہار کی پہلا سویا اتو آرمبھ کرتے ہیں. سویا تا لکھا سویا کی چال ہوں سویا پڑھنا ہوگا انہوں نے ایک بڑی وشیش چال ہے جیسے کسی دس سویے کلپی تر پاتشاہ کے نت نیم کی باڑی پڑھتے انہوں کی خاص چال ہے شراب شد سموہ سدھان کے دیکھ کر کر جوڑ جتی کے سور پورتن شدھ سدھاج مٹی کے سارے ہی دیش کو دیکھ رہے مت کو نہ دیکھ کے پران پتی کے شری بھگوان کی پائل کی کرپا ہوں سے ایک رتی دن ایک رتی کے کسی سارا دیکھ آیا یہ انہوں نے چال ہے. اسی طرح آپ انہوں سویا کو پڑھنا اگے اچار کرتے ہیں ایک اونکار ستگر پرساد اکال پور ایک آواز شروع ایک مٹی دن کے روپ جو سارے برہمنڈ کے سارے جیواں کے بج رہی ہے اس روپ کے سب جگہ سے سمایا ہوا پر وہ پاوے سب تھاواں پہ ہے. کوئی منتھ ان ساری عمر پڑھتا رہے سوچتا رہے وچارتا رہے جنا چر پورے ستگرو گرنتھ صاحب جی کی کرپا انہوں نہیں ملتی بخش نہیں ملتی انہیں چر انہوں دیکھ نہیں سکتا پراپت نہیں کر سکتا. اگے دھن گرو رام داس مہاراج جی کے سبندھ کا کی جیون ہے اتوں کی منگنا چاہیے اتوں شروع کرتے ہیں ਇੱਕ ਮਨ ਪੁਰਖ ਨਿਰੰਜਨ ਧਿਆਵੋ। ਇਹਦੇ ਅਰਥ ਕਿ ਅਰਦਾਸ ਰੂਪ ਪੰਕਤੀ ਪਹਿਲੀ ਪੰਕਤੀ ਕਿ ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਭੱਟ ਕਹਿੰਦੇ ਮੈਂ ਤੁਹਾਡੇ ਘਰ ਤੇ ਆਇਆ ਤੇ ਸਤਿਗੁਰੂ ਜੀ ਨੇ ਪੁੱਛਿਆ ਤੁਹਾਨੂੰ ਕੀ ਚਾਹੀਦਾ, ਕੀ ਮੰਗਣ ਆਏ, ਸਵਾਲੀ ਮੰਗਤੇ ਹੋ, ਤੁਹਾਨੂੰ ਚਾਹੀਦਾ ਕੀ? ਤਾਂ ਜਵਾਬ ਉਹਨਾਂ ਨੇ ਕੁਝ ਨਹੀਂ ਮੰਗਿਆ। ਉਹਨਾਂ ਜਵਾਬ ਵਿੱਚ ਮੰਗਿਆ ਮੇਰੇ ਤੇ ਕਿਰਪਾ ਕਰੋ, ਇੱਕ ਮਨ ਪੁਰਖ ਨਿਰੰਜਨ ਧਿਆਨ, ਮੈਂ ਇੱਕ ਮਨ ਹੋ ਕੇ ਪਰਮਾਤਮਾ ਦਾ ਨਾਮ ਸੁਣਾ ਸਕਾਂ। ਇਹ ਇਹਦੇ ਵਿੱਚ ਅਰਦਾਸ ਕੀਤੀ ਗਈ। ਹੁਣ ਇਸ ਪੰਕਤੀ ਤੇ ਆਪਾਂ ਥੋੜਾ ਜਿਹਾ ਰੁਕਾਂ। ਗੁਰੂ ਰਾਮਦਾਸ ਜੀ ਦੇ ਦਰ ਤੋਂ ਭੱਟਾ ਨੇ ਕੀ ਮੰਗਿਆ ਤੇ ਸਾਡੀ ਦੌੜ ਕਿੱਥੋਂ ਤੋਂ ਤੱਕ? ਇਹ ਦੋ ਵੱਖਰੇ ਰੱਖੇ। ਭੱਟਾ ਨੇ ਕੀ ਮੰਗਿਆ? ਸੰਸਾਰ ਵੀ ਉੱਥੋਂ ਮਿਲਦਾ, ਸੰਸਾਰ ਦੇ ਪਦਾਰਥ ਵੀ ਮਿਲਦੇ ਆ ਤੇ ਸਾਰੇ ਰਵੱਈਏ ਆਉਣਗੇ। ਅੱਖਾਂ ਦਾ ਜਿਹੜਾ ਰੋਜ ਮਿਲਦਾ ਸਾਰੇ ਆਪਾਂ ਵਿਚਾਰ ਦੇ ਸਿਮਰਨ ਮੈਂ ਲਿਖੇ ਸਿਮਰ ਮਿਟਿਆ। ਸਿਮਰ ਦਾ ਮਤਲਬ ਹਨੇਰਾ ਹੈ। ਹਨੇਰੇ ਦਾ ਜੇ ਤੁਸੀਂ ਅੰਦਰੂਨੀ ਜਾਓ ਤੇ ਇਹਦੇ ਅਰਥ ਨੇ ਅਗਿਆਨ ਦਾ ਹਨੇਰਾ, ਤੇ ਜੇ ਤੁਸੀਂ ਬਾਹਰੀ ਤੌਰ ਤੇ ਜਾਓ ਤੇ ਉੱਥੇ ਤੁਸੀਂ ਦੇਖੋਗੇ ਕਿ ਕਈ ਜਿਹਨਾਂ ਨੂੰ ਜਨਮ ਤੋਂ ਨਹੀਂ ਸੀ ਦਿਸਦਾ, ਇੱਕ ਪਲ ਇੱਕ ਝਟਕਾ ਲੱਗਾ ਤੇ ਅੱਖਾਂ ਖੁੱਲ ਗਈਆਂ ਨੇ। ਉਹ ਤੁਸੀਂ ਕਿੰਨਾ ਮਹਿੰਦੇ। ਹੁਣ ਇਹ ਦੋਵੇਂ ਪ੍ਰਕਾਰ ਦੀਆਂ ਗੱਲਾਂ ਹੋਣੀਆਂ ਆਪਣੇ ਵਿਚਾਰਾਂ ਦੇ, ਜਿਵੇਂ ਪਹਿਲਾਂ ਬੇਨਤੀ ਕਰ ਆਪਾਂ ਦੋਵਾਂ ਨੂੰ ਇਕੱਠੇ ਰੱਖਣਾ। ਅਸੀਂ ਕੀ ਕਰਨਾ? ਜੇ ਤਾਂ ਅਸੀਂ ਗਿਆਨ ਵਾਲੇ ਪਾਸੇ ਜਾਈਏ ਤੇ ਇਹ ਤਾਂ ਗਿਆਨ ਦੀਆਂ ਅੱਖਾਂ ਮਿਲੀਆਂ, ਉਹ ਅੱਗੇ ਸਵਈਆ ਵਿਸਤਾਰ ਕਰਾਂਗੇ। ਫਿਰ ਅਸੀਂ ਦੂਸਰੇ ਪਾਸੇ ਨੂੰ ਕੱਟਣਾ ਸ਼ੁਰੂ ਕਰ ਦਿੰਦੇ ਹਾਂ ਕਿ ਨਹੀਂ ਇਹ ਤੇ ਅੱਖਾਂ ਜਿਹੜੀਆਂ ਬਾਹਰੀਆਂ ਦੀ ਗੱਲ ਹੀ ਨਹੀਂ ਤੇ ਅੰਦਰਲੇ ਗਿਆਨ ਦੀ। ਅੱਧਾ ਹਿੱਸਾ ਸਿੱਖੀ ਦਾ ਵੱਢ ਦਿੱਤਾ। ਪਰ ਦੂਜੇ ਪਾਸੇ ਅਸੀਂ ਕੀ ਕਰਦੇ ਹਾਂ? ਜੇ ਅਸੀਂ ਕੇਵਲ ਇਹਨਾਂ ਘਟਨਾਵਾਂ ਦਾ ਲਈ ਧਿਆਨ ਦਿੰਦੇ ਹਾਂ ਕਿ ਫਲਾਣੇ ਬੰਦੇ ਨੂੰ ਅੱਖਾਂ ਮਿਲ ਗਈਆਂ, ਫਲਾਣੇ ਨੂੰ ਕੰਨ ਮਿਲ ਗਏ, ਤੇ ਅਸੀਂ ਦੂਜਾ ਪਾਸਾ ਛੱਡ ਦਿੰਦੇ ਹਾਂ ਕਿ ਗੁਰਬਾਣੀ ਪੜ੍ਹਨ ਦੀ ਲੋੜ ਹੀ ਨਹੀਂ, ਅਸੀਂ ਕੱਲੀ ਕਰਾਂ ਵਾਸਤੇ ਕਰੇ। ਦੋ ਰਾਹ ਨੇ। ਆਪਾਂ ਨਿਰਪੱਖ ਹੋ ਕੇ ਵਿਚਾਰ, ਨਿਰਪੱਖ ਹੋ ਕੇ ਵੀ ਸੱਚਾਈ ਕੀ ਹੈ ਉਸ ਦਰ ਤੋਂ ਮਹਾਰਾਜ ਦੀ ਬਾਣੀ ਪੜ੍ਹ ਕੇ ਵੇਖੋ। ਕਹਿੰਦੇ ਦੋਵੇਂ ਥਾਂ ਰੱਖੇ ਗੁਰ ਪੂਰੇ, ਗੁਰੂ ਦੋਵੇਂ ਥਾਂ ਰੱਖੇ। ਅੰਦਰਲਾ ਵੀ, ਅੰਦਰ ਨੂੰ ਗਿਆਨ ਦੀ ਲੋੜ ਹੈ, ਅੰਦਰ ਨੂੰ ਸਿਮਰਨ ਦੀ ਲੋੜ ਹੈ, ਅੰਦਰ ਨੂੰ ਗੁਰੂ ਸਾਹਿਬ ਦੀਆਂ ਬਖਸ਼ਾਂ ਦੀ ਰੂਹਾਨੀਅਤ ਦੀ ਲੋੜ ਹੈ, ਉਹਦੇ ਤੋਂ ਬਿਨਾਂ ਵੀ ਮਨੁੱਖ ਅਧੂਰਾ ਹੈ। ਪਰ ਜੇ ਦੂਜੇ ਪਾਸੇ ਕਹੋ ਵੀ ਮੈਂ ਇਕੱਲਾ ਅੰਦਰ ਦੀ ਗੱਲ ਕਰਨੀ ਹੈ, ਮਨੁੱਖ ਇੱਕ ਸਰੀਰ ਧਾਰੀ ਅਸੀਂ ਜੀਵ ਹਾਂ, ਫਿਜ਼ੀਕਲੀ ਸਾਡੀਆਂ ਲੋੜਾਂ ਨੇ, ਉਹਨਾਂ ਲੋੜਾਂ ਦੀ ਪੂਰਤੀ ਵਾਸਤੇ ਵੀ ਸਿੱਖ ਨੇ ਆਪਣੇ ਗੁਰੂ ਕੋਲੋਂ ਮੰਗਣਾ ਤੇ ਪਾਉਣਾ ਨੇ। ਦੋ ਚੀਜ਼ਾਂ ਨੂੰ ਇਕੱਠਾ ਲੈ ਕੇ ਬਾਹਰਲੀਆਂ ਅੱਖਾਂ ਵੀ ਮਿਲਦੀਆਂ ਨੇ, ਅੰਦਰਲੀਆਂ ਅੱਖਾਂ ਵੀ ਮਿਲਦੀਆਂ ਨੇ। ਨਹੀਂ ਤੇ ਕਈ ਵਾਰੀ ਅਸੀਂ ਬਾਹਰਲੇ ਪਦਾਰਥਾਂ ਤੱਕ ਸੀਮਤ ਰਹਿ ਜਾਂਦੇ ਹਾਂ, ਭਾਵਨਾ ਨੂੰ ਸੱਟ ਨਾ ਲੱਗੇ, ਕਿਉਂਕਿ ਇਹ ਵੀ ਇੱਕ ਦਿਸ਼ਾ ਜ਼ਿੰਦਗੀ। ਕੇਵਲ ਇਸ ਵਾਸਤੇ ਨਾ ਜਾਈਏ, ਭੱਟਾਂ ਨੂੰ ਪੁੱਛੀਏ, ਭੱਟਾਂ ਨੂੰ ਪੁੱਛੀਏ ਵੀ ਤੁਸੀਂ ਵੀ ਗਏ ਗੁਰੂ ਰਾਮਦਾਸ ਜੀ ਦੇ ਦਰ ਤੇ, ਅਸੀਂ ਵੀ ਰੋਜ਼ ਜਾਂਦੇ ਹਾਂ, ਤੁਹਾਡੇ ਤੇ ਸਾਡੇ ਵਿੱਚ ਫਰਕ ਕੀ ਹੈ? ਜੋ ਕਹਿਣਗੇ ਫਰਕ ਇੰਨਾ ਹੈ, ਤੁਸੀਂ ਇਕੱਲੇ ਸੰਸਾਰ ਵਾਸਤੇ ਜਾਂਦੇ ਹੋ, ਅਸੀਂ ਪਹਿਲੀ ਅਰਦਾਸ ਰੱਬ ਦੇ ਪਿਆਰ ਵਾਸਤੇ ਕੀਤੀ, ਬਾਅਦ ਵਿੱਚ ਲੋੜ ਪਈ ਤੇ ਸੰਸਾਰ ਵਾਸਤੇ ਵੀ ਮੰਗ ਲਿਆ, ਪਰ ਸਾਡੀ ਪਹਿਲੀ ਲੋੜ ਪਰਮਾਤਮਾ। ਇਹਨਾਂ ਸਵਾਈਆਂ ਦੇ ਵਿੱਚੋਂ ਗੁਰੂ ਰਾਮਦਾਸ ਜੀ ਦੀ ਦੇ ਦਰ ਤੇ ਪਹੁੰਚੇ ਹੋਏ ਮਨੁੱਖ ਦਾ ਅੰਦਰ ਦੀ ਤਸਵੀਰ ਸਾਹਮਣੇ ਆਉਂਦੀ ਹੈ। ਇਸ ਦਰ ਤੇ ਜਾ ਕੇ ਕੇਵਲ ਸੰਸਾਰ ਦੀਆਂ ਚੀਜ਼ਾਂ ਮੰਗ ਕੇ ਵਾਪਸ ਨਾ ਮੁੜ ਗਈ, ਉਸ ਦਾਤੇ ਕੋਲ ਤੇ ਅੰਦਰ ਦੇ ਵੀ ਭੰਡਾਰ ਭਰੇ ਪਏ। ਤੇ ਗੁਰੂ ਸਾਹਿਬ ਤਾਂ ਕਹਿੰਦੇ ਕਹਿੰਦੇ ਮੇਰੇ ਕੋਲ ਲੱਖਾਂ ਲੋਕ ਆਉਂਦੇ ਤੇ ਸੰਸਾਰ ਹੀ ਮੰਗ ਕੇ ਚਲੇ ਜਾਂਦੇ। ਜਿਹੜਾ ਖਜ਼ਾਨਾ ਮੈਨੂੰ ਮੇਰੇ ਬਾਪ ਦਾਦੇ ਨੇ ਨਾਮ ਦਾ ਖਜ਼ਾਨਾ ਦਿੱਤਾ ਸੀ, ਉੱਧਰ ਤੇ ਜਾਂਦੇ ਕੋਈ ਬੜੇ ਘੱਟ। ਕੋਟ ਮਧੇ ਇੱਕ ਬਿਰਲਾ ਸੇਵਕ ਹੋਰ ਸਗਲੇ ਜੋ ਹਨ ਕਰੋੜਾਂ ਦੇ ਵਿੱਚ ਵਪਾਰ ਕਰਦਾ, ਸਿਰਫ ਆਪਣਾ ਬਾਹਰਲਾ ਹਿੱਸਾ ਰੱਖਦਾ। ਪਰ ਇੱਥੇ ਭੱਟ ਕਹਿ ਰਹੇ ਨੇ ਕਿ ਇੱਕ ਕਿਰਪਾ ਕਰੋ, ਇੱਕ ਮਨ, ਇੱਕ ਤੇ ਮੇਰੇ ਤੇ ਇਹ ਕਿਰਪਾ ਕਰ ਦਿਓ ਕਿ ਜਦੋਂ ਮੈਂ ਪਾਠ ਕਰਨਾ, ਜਦੋਂ ਮੈਂ ਸਿਮਰਨ ਕਰਨਾ, ਉਦੋਂ ਮੇਰਾ ਮਨ ਕਿਤਾਬ ਨਹੀਂ ਹੁੰਦਾ, ਤਾਂ ਕਿਹਾ ਨਾ ਇਸ ਮਨ ਇਹ ਸਵਾਲ ਸਾਡਾ ਗੱਲਾਂ ਨਹੀਂ ਕਿਉਂਕਿ ਧਰਮ ਇੱਕ ਬੜੀ ਮਹਿੰਗੀ ਵਿੱਦਿਆ ਇੱਕ ਬੜੀ ਵੱਡੀ ਸਟੱਡੀ ਹੈ ਅੰਦਰ ਦੀ ਸਾਧਨ ਹੈ ਤੇ ਜਦੋਂ ਅਸੀਂ ਅੰਦਰ ਸ਼ੁਰੂ ਕਰਦੇ ਹਾਂ ਉਦੋਂ ਦਾ ਪਤਾ ਲੱਗਦਾ ਵੀ ਅੰਦਰ ਕਿੰਨਾ ਖਿਲਰਿਆ ਸੀ ਬਾਹਰ ਜਦੋਂ ਫਿਰਦੇ ਰਹਿੰਦੇ ਹਾਂ ਸਾਰੀ ਉਮਰ ਅੰਦਰ ਕਦੇ ਗਏ ਨਹੀਂ ਤੂੰ ਕਦੇ ਸਵਾਲ ਕਰੇਗਾ ਤੁਸੀਂ ਮਨ ਨੇ ਕਿਹਾ ਇਸ ਲਈ ਕਈ ਕਹਿੰਦੇ ਨੇ ਵੀ ਇਹ ਤਾਂ ਇਹਨੂੰ ਸਵਾਲ ਹੀ ਕਰਦੇ ਨੇ ਜਿੱਦਾਂ ਵੀ ਸਾਡਾ ਮਨ ਨੇ ਕਿਹਾ ਨਹੀਂ ਇਹ ਮਨੁੱਖ ਜਿਹੜਾ ਸਵਾਲ ਹੀ ਨਹੀਂ ਕਰਦਾ ਕਿ ਮੇਰਾ ਮਨ ਨਹੀਂ ਗੁਰਬਾਣੀ ਚ ਲੱਗਦਾ ਜਾਂ ਫਿਰ ਅੰਦਰਲੇ ਰਾਹ ਤੇ ਜੇ ਤੁਰੇ ਨਹੀਂ ਤੇ ਜਾਂ ਫਿਰ ਗੁਰੂ ਨੇ ਕਿਰਪਾ ਕਰ ਦਿੱਤੀ ਇਹਦਾ ਮਨ ਕਿਆ ਕਰੋ ਦੋ ਹੀ ਕਾਰਨ ਨੇ ਜਾਂ ਤੇ ਤੁਰੇ ਹੀ ਕੋਈ ਨਹੀਂ ਕੇਵਲ ਮੇਰੇ ਵੱਲ ਪੱਗ ਬੰਨ ਕੇ ਤੇ ਸੱਖੜੀ ਪਾ ਕੇ ਚਾਰ ਗੱਲਾਂ ਚੇਤੇ ਕਰ ਲਈਆਂ ਨੇ ਉਹ ਸੁਣਾਈ ਜਾਂਦਾ ਤੇ ਜੇ ਕਿਤੇ ਉਸ ਰਾਹ ਤੇ ਤੁਰਿਆ ਤਾਂ ਸੰਗਤ ਦੀ ਮਨ ਦੇ ਉੱਤੇ ਜਿਉਂ ਹੀ ਸੁਰਤੀ ਅੰਦਰ ਇਕਾਗਰ ਹੁੰਦੀ ਹੈ ਅੰਦਰ ਧਿਆਨ ਟਿਕਦਾ ਅੰਦਰ ਪਈਆਂ ਹੋਈਆਂ ਵਾਚਨਾਵਾਂ ਇਸ ਤਰ੍ਹਾਂ ਭਰਦੀਆਂ ਨੇ ਜਿਵੇਂ ਕਿਸੇ ਗੁੱਡ ਵਿੱਚੋਂ ਕੀੜੇ ਨਿਕਲ ਕੇ ਬਾਹਰ ਨੂੰ ਉਹ ਪ੍ਰਗਟ ਹੋਣਗੇ ਹੁਣ ਭੱਟ ਇੱਥੇ ਉਹਨਾਂ ਦਾ ਜ਼ਿਕਰ ਕਰ ਰਿਹਾ ਇੱਕ ਇੱਕ ਅੱਖਰ ਬੜਾ ਕੀਮਤੀ ਕਹਿੰਦੇ ਮੈਂ ਤੇਰੇ ਦਰ ਤੇ ਆਇਆ ਸਤਿਗੁਰੂ ਰਾਮਦਾਸ ਜੀ ਇੱਕ ਮਨ ਪੁਰਖ ਨਿਰੰਜਨ ਧਿਆਵੋ ਮੈਨੂੰ ਮਨ ਦੀ ਇਕਾਗਰਤਾ ਬਖਸ਼ਿਸ਼ ਕਰ ਤੇ ਉਹਦੇ ਦਰ ਤੇ ਜਿਹੜਾ ਵੀ ਗਿਆ ਖਜ਼ਾਨੇ ਉੱਤੇ ਰੂਹਾਨੀਅਤ ਦਿਖ ਜਾਂਦੀ ਕੇਵਲ ਬਾਹਰ ਹੀ ਨਹੀਂ ਠੀਕ ਹੈ ਥਾਂ ਸਾਰੇ ਨੇ ਹੁਣ ਤੂੰ ਧਰਮ ਪ੍ਰਚਾਰਕ ਇਹ ਕਹੀ ਗਿਆ ਜੀ ਉਹਦੀ ਇਮਾਰਤ ਵੀ ਆਹ ਵੀ ਇਮਾਰਤ ਨੇ ਇਮਾਰਤ ਨਹੀਂ ਥਾਵਾਂ ਦਾ ਬਹੁਤ ਵੱਡਾ ਪ੍ਰਭਾਵ ਹਰ ਇੱਕ ਥਾਂ ਦਾ ਆਪਣਾ ਅਰਥ ਤੁਸੀਂ ਇੱਕ ਕਮਰੇ ਦੇ ਵਿੱਚ ਲਗਾਤਾਰ ਅਸ਼ਲੀਲ ਗਾਣੇ ਲਾ ਕੇ ਰੱਖੋ ਇੱਕ ਸਾਲ ਦੇ ਵਿੱਚ ਗਾਣੇ ਨਾਚ ਸ਼ਰਾਬ ਸਭ ਕੁਝ ਚੱਲਦਾ ਰਹੇ ਤੇ ਸਾਲ ਬਾਅਦ ਉੱਥੇ ਕਦੋਂ ਗੁੱਸਾ ਫੜ ਕੇ ਬਹਿਣਾ ਤੇ ਮਨ ਬਾਹਰ ਨੂੰ ਭੱਜੇਗਾ ਉੱਥੇ ਮਨ ਨਹੀਂ ਟਿਕੇ ਐ ਤੂੰ ਵੀ ਥਾਂ ਹੀ ਹੈ ਦੂਜੇ ਪਾਸੇ ਇੱਕ ਥਾਂ ਤੇ ਲਗਾਤਾਰ ਬਾਣੀ ਪੜ੍ਹੀ ਜਾ ਰਹੀ ਆਹ ਹੀ ਸਥਾਨ ਹੈ ਤੁਸੀਂ ਉਦਾਹਰਨ ਲੈ ਲਓ ਗੁਰੂ ਦਾ ਦਰਬਾਰ ਹੈ ਨਾ ਆਪਾਂ ਸਾਰੇ ਗੁਰਦੁਆਰੇ ਵਿੱਚ ਬਾਹਰ ਨਹੀਂ ਆਏ ਪਾਰਕਿੰਗ ਵਿੱਚ ਆਇਆ ਲੰਗਰ ਵਿੱਚ ਪਰ ਜਿਉਂ ਹੀ ਆ ਦਰਵਾਜ਼ਾ ਨਿਕਲਿਆ ਇੱਕ ਵਾਰੀ ਹਿਰਦਾ ਬੋਲਦਾ ਵਾਹਿਗੁਰੂ ਇਹਦਾ ਕੀ ਕਾਰਨ ਕਿਉਂਕਿ ਇੱਥੇ ਲਗਾਤਾਰ ਹੋਰ ਕਿਸੇ ਕਾਰਜ ਤੇ ਪਾਬੰਦੀ ਹੈ ਭਾਵੇਂ ਅਸੀਂ ਬੱਦੇ ਰੁਜੇ ਕਰਦੇ ਹਾਂ ਪਰ ਇੱਥੇ ਹਰ ਇੱਕ ਬੰਦਾ ਕਹੇਗਾ ਵੀ ਇੱਥੇ ਫੋਨ ਨਹੀਂ ਸੁਣਨਾ ਇੱਥੇ ਗੱਲਾਂ ਨਹੀਂ ਕਰਨੀਆਂ ਇੱਥੇ ਕੇਵਲ ਬਾਣੀ ਪੜ੍ਹਨੀ ਤੇ ਕੀਰਤਨ ਹੈ ਤੇ ਕਥਾ ਇਸ ਕਰਕੇ ਇੱਕ ਥਾਂ ਦੀ ਮਹਾਨਤਾ ਵੱਧ ਉਸ ਦਰ ਦੇ ਉੱਤੇ ਜਿੱਥੇ ਭੱਟਾ ਨੇ ਜਾ ਕੇ ਕਿਹਾ ਮੈਨੂੰ ਇੱਕ ਮਨ ਦੀ ਦਾਤ ਬਖਸ਼ੋ ਸਤਿਗੁਰੂ ਰਾਮਦਾਸ ਜੀ ਉਸ ਥਾਂ ਤੇ ਸਾਧ ਸੰਗਤ ਜੀ ਗੁਰੂ ਅਮਰਦਾਸ ਜੀ ਦੇ ਚਰਨ ਪਏ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਏ ਨੇ ਉਸ ਥਾਂ ਤੇ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਸਾਹਿਬ ਕਈ ਸਾਲ ਸੇਵਾ ਕਰਾਉਂਦੇ ਰਹੇ ਉਸ ਥਾਂ ਤੇ ਕਿੰਨੀਆਂ ਬਖਸ਼ਾਂ ਵਰਤੀਆਂ ਨੇ ਤੇ ਉਸ ਤੋਂ ਬਾਅਦ ਉਸ ਰੱਬ ਦੇ ਪਿਆਰ ਵਿੱਚ ਜੋ ਉਪਦੇਸ਼ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਸੀ ਉਹਦੇ ਪਿਆਰ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਸਰੀਰਾਂ ਨੇ ਆਪਣਾ ਸਰੀਰ ਵਾਰ ਦਿੱਤਾ ਉਥੋਂ ਦਾ ਕੋਈ ਵੀ ਇੰਟ ਨਹੀਂ ਜਿਸ ਥਾਂ ਤੇ ਕਿਸੇ ਸਰੀਰ ਦਾ ਤੋਲ ਨਾ ਡੁੱਲਿਆ ਜੇ ਤੁਸੀਂ ਤੋਲਣ ਜਾਓ ਗਹਿਰਾਈ ਵਿੱਚ ਜਾਓਗੇ ਤੇ ਉਸ ਦਰ ਤੇ ਜਿੱਥੇ ਸ਼ਾਂਤੀ ਦਾ ਡਰ ਹੈ ਮੈਂ ਵਿੱਚ ਬੇਨਤੀ ਕਰ ਰਿਹਾ ਸੀ ਕਿ ਇਤਿਹਾਸਕਾਰ ਇੱਕ ਬੱਕਰਾ ਦਿੱਤਾ ਤੇ ਭੱਟ ਅੰਦਰੂਨੀ ਰੰਗ ਵਿੱਚ ਭਿੱਜੇ ਹੋਏ ਨੇ ਤੇ ਜਦੋਂ ਕੋਈ ਅੰਦਰੂਨੀ ਰੰਗ ਵਿੱਚ ਭਿੱਜ ਜਾਂਦਾ ਜਦੋਂ ਸੱਚ ਦੀ ਉਹਨੂੰ ਸੱਚ ਦੇ ਨਾਲ ਜੁੜਦਾ ਤੇ ਜਦੋਂ ਸੱਚ ਉਹਦੇ ਵਿੱਚੋਂ ਬੇਬਾਕ ਤੇ ਅਮਲੀ ਤੌਰ ਤੇ ਪ੍ਰਭਾਵ ਮੈਂ ਦੋ ਬੇਨਤੀਆਂ ਕੀਤੀਆਂ ਇਕੱਲਾ ਬੇਬਾਕ ਨਹੀਂ ਅਮਲ ਵਿੱਚ ਵੀ ਸੱਚ ਬੇਬਾਕ ਦਾ ਮਤਲਬ ਹੁੰਦਾ ਵੀ ਖੁੱਲਾ ਬੋਲਣ ਅੱਜ ਸੱਚ ਬੇਬਾਕ ਤੇ ਹੋ ਗਿਆ ਵੀ ਜੋ ਮੂੰਹ ਆਇਆ ਬੋਲ ਦਿੱਤਾ ਅੱਜ ਸੱਚ ਅਮਲ ਵਿੱਚ ਨਹੀਂ ਰਿਹਾ ਜਦੋਂ ਤੁਸੀਂ ਅਮਲ ਵਿੱਚ ਜਾਂਦੇ ਹੋ ਉੱਥੇ ਸੱਚ ਨਹੀਂ ਲੱਭਦਾ ਹੁਣ ਜੇ ਮੈਂ ਵੀ ਆਪਣੀ ਧਾਮ ਜਮਾਉਣ ਵਾਸਤੇ ਕਹਿ ਦਿਆਂ ਕਿ ਮੈਂ ਤੇ ਨਿਧੜਕ ਮੈਂ ਤੇ ਬੇਬਾਕ ਹੋ ਜਦੋਂ ਕੋਈ ਉਸ ਬਾਣੀ ਦੇ ਰੰਗ ਵਿੱਚ ਭਿੱਜਿਆ ਉਹਦੇ ਪਿਆਰ ਵਿੱਚ ਬੇਪਰਵਾਹ ਹੋ ਗਿਆ ਤੇ ਇੱਕ ਦਿਨ ਉਹ ਹੀ ਸ਼ਹੀਦ ਹੋਇਆ ਉਹਨਾਂ ਸ਼ਹੀਦਾਂ ਦਾ ਖੂਨ ਖੂਨ ਨਹੀਂ ਰਹਿੰਦਾ ਉਹਨਾਂ ਸ਼ਹੀਦਾਂ ਦਾ ਖੂਨ ਅੰਮ੍ਰਿਤ ਬਣ ਜਾਂਦਾ ਕਿਉਂਕਿ ਜੇ ਇੱਕ ਆਮ ਸੰਸਾਰ ਦੇ ਬਰਤਨ ਆਮ ਸ਼ਬਦ ਵਰਤ ਰਿਹਾ ਪਹਿਲਾਂ ਤੇ ਆਮ ਬਾਟਾ ਹੀ ਹੁੰਦਾ ਨਾ ਦੁਕਾਨ ਤੋਂ ਭੇਜਿਆ ਜਾਂਦਾ ਜਿਹਦੇ ਵਿੱਚ ਬਾਅਦ ਵਿੱਚ ਅੰਮ੍ਰਿਤ ਬਣ ਸੰਸਾਰਕ ਬਰਤਨ ਦੇ ਵਿਚ ਇਸ ਜ਼ਮੀਨ ਵਿਚੋਂ ਨਿਕਲਿਆ ਹੋਇਆ ਪਾਣੀ ਤੇ ਗੰਨੇ ਦੇ ਰਸ ਤੋਂ ਬਣੇ ਹੋਏ ਪਤਾਸੇ ਪਾ ਕੇ ਉਹਦੇ ਵਿਚ ਪੰਜ ਪਿਆਰੇ ਸਾਹਿਬਾਨ ਖੰਡਾ ਪੀਂਦੇ ਨੇ ਤੇ ਉਹਦੇ ਉੱਤੇ ਸਿਰਫ ਇਕ ਵਾਰੀ ਪੰਜ ਬਾਣੀਆਂ ਪੜ੍ਹਦੇ ਨੇ ਤੇ ਜੇ ਇਕ ਵਾਰੀ ਪੜ੍ਹੀਆਂ ਹੋਈਆਂ ਬਾਣੀਆਂ ਦੇ ਨਾਲ ਉਹ ਅੰਮ੍ਰਿਤ ਬਣ ਜਾਂਦਾ ਹੈ ਤੇ ਇਸ ਸਰੀਰ ਦੇ ਵਿਚ ਵਹਿੰਦਾ ਹੋਇਆ ਖੂਨ ਜਿਹਦੇ ਉੱਤੇ ਸਿੱਖ ਨੇ ਆਪਣੇ ਅੰਦਰੋਂ ਖੂਨ ਕੇ ਆਪਣੀ ਸਾਰੀ ਜ਼ਿੰਦਗੀ ਹਜ਼ਾਰਾਂ ਵਾਰੀ ਪਾਣੀ ਪੜ੍ਹੀ ਏ ਹਜ਼ਾਰਾਂ ਵਾਰੀ ਪੰਜ ਬਾਣੀਆਂ ਪੜ੍ਹੀਆਂ ਨੇ ਤੇ ਕੀ ਸਮਝਦੇ ਹੋ ਖੂਨ ਅੰਮ੍ਰਿਤ ਨਾ ਬਣਿਆ ਹੋਵੇ ਜੇ ਤੂੰ ਸਿੰਘ ਪਿਆਰ ਵਾਲਾ ਤੂੰ ਬਾਣੀ ਪੜ੍ਹਦਾ ਤੇ ਜੇ ਉਹ ਸਾਰੀ ਉਮਰ ਬਾਣੀ ਪੜ੍ਹਦਾ ਰਿਹਾ ਕਿ ਉਹਦੇ ਜਿਹੜੇ ਨਾੜੀਆਂ ਦਾ ਖੂਨ ਹੈ ਉਹਦੀਆਂ ਹੱਡੀਆਂ ਮਾਸਕੀ ਉਹਦੇ ਤੇ ਪ੍ਰਭਾਵ ਨਹੀਂ ਪਿਆ ਇਸ ਕਰਕੇ ਜਿਹੜੇ ਲਫ਼ਜ਼ ਵਰਤੇ ਗਏ ਸਨ ਕਿ ਫਲਾਣੇ ਬੰਦੇ ਦੇ ਅੱਜ ਫੁੱਲ ਚੁਗਣੇ ਨੇ ਅਸਲ ਵਿਚ ਫੁੱਲ ਉਹਨਾਂ ਦੇ ਸਨ ਜਿਨ੍ਹਾਂ ਦੇ ਅੰਦਰ ਨਾਮ ਬੱਚਿਆ ਸੀ ਬਾਕੀਆਂ ਨੇ ਕੰਮ ਚਲਾਉਣ ਲਈ ਜੋੜ ਦਿੱਤਾ ਬਾਕੀਆਂ ਲਈ ਤਾਂ ਕੰਡੇ ਸ਼ਬਦ ਵਰਤਣੇ ਚਾਹੀਦੇ ਫੁੱਲ ਦੇ ਸਿਰਫ ਉਹਨਾਂ ਦੇ ਫੁੱਲ ਸਿਰਫ ਉਹਨਾਂ ਦੇ ਜਿਹਨਾਂ ਸੱਚ ਦੇ ਮਾਰਗ ਤੇ ਗੁਰਬਾਣੀ ਦੇ ਮਾਰਗ ਤੇ ਚੁਗੇ ਨੇ ਵੈਸੇ ਅਸੀਂ ਕਹਿ ਦਿੰਦੇ ਹਾਂ ਫੁੱਲ ਚੁਗਣੇ ਨੇ ਫੁੱਲ ਚੁਗਣ ਦਾ ਮਤਲਬ ਇਸ ਬੰਦੇ ਦੇ ਸਰੀਰ ਦਾ ਖੂਨ ਵੀ ਅੰਮ੍ਰਿਤ ਬਣ ਗਿਆ ਇਹਦੀਆਂ ਹੱਡੀਆਂ ਇਹਦਾ ਮਾਸ ਸਭ ਕੁਝ ਉਹਦੇ ਤਸੀਰ ਦੇ ਵਿੱਚ ਢੁੱਕ ਚੁੱਕਾ ਹੈ ਤੇ ਮੈਂ ਬੇਨਤੀ ਕਰ ਰਿਹਾ ਸੀ ਇਹ ਪ੍ਰਕਰਮਾ ਇਹ ਸਰੋਵਰ ਜੇ ਤੁਸੀਂ ਤੋਲਣ ਚਲੇ ਜਾਓ ਤੇ ਜਿੰਨਾ ਪਾਣੀ ਸਰੋਵਰ ਦਾ ਅੱਜ ਹੈ ਜੇ ਮੇਰੇ ਖਿਆਲ ਵਿਚ ਮੈਂ ਅੱਤ ਤੱਕ ਨਹੀਂ ਨਾ ਕਰਾਂ ਜੇ ਥੋੜਾ ਜਿਹਾ ਵੀ ਅੰਦਾਜ਼ਾ ਲਾਈਏ ਤੇ ਮੇਰੇ ਖਿਆਲ ਵਿਚ ਇਕੱਲਾ ਸਰੋਵਰ ਨਹੀਂ ਕਈ ਸਰੋਵਰ ਭਰੇ ਜਾਂਦੇ ਨੇ ਇੰਨਾ ਖੂਨ ਗੁਰੂ ਕੇ ਸਿੱਖਾਂ ਨੇ ਧਰਤੀ ਤੇ ਗੁਰੂ ਰਾਮਦਾਸ ਜੀ ਦੇ ਡਰ ਤੇ ਪਿਆਰ ਵਿਚ ਡੋਲਿਆ ਇਹਦੇ ਕਈ ਸਰੋਵਰ ਭਰੇ ਜਾ ਸਕਦੇ ਇਸ ਲਈ ਅਸੀਂ ਇਹਨੂੰ ਪਾਣੀ ਨਹੀਂ ਕਰਦੇ ਇਹ ਪਾਣੀ ਨਹੀਂ ਇੱਕ ਤਾਂ ਕੁਰਬਾਨੀਆਂ ਦਾ ਖੂਨ ਬੰਦਿਆ ਇੱਕ ਉੱਥੇ 24 ਘੰਟੇ ਲਗਾਤਾਰ ਇੱਕ ਆਵਾਜ਼ ਆ ਰਹੀ ਹੈ ਪਰਮਾਤਮਾ ਦੇ ਨਾਲ 24 ਘੰਟਿਆਂ ਦੀ ਥਾਂ ਕਦੀ ਖਾਲੀ ਨਹੀਂ ਹੁੰਦਾ ਕਿ ਜਦੋਂ ਉੱਥੇ ਆਵਾਜ਼ ਨਹੀਂ ਆ ਤਾਂ ਉਹ ਥਾਂ ਕਿਹੜੇ ਹੱਥਾਂ ਵਿਚ ਪਹਿਲਾਂ ਰਿਹਾ ਕਿਹੜਿਆਂ ਵਿਚ ਅੱਜ ਉਹ ਕਿਵੇਂ ਦੇ ਲੋਕ ਨੇ ਜਾਂ ਅੱਗੇ ਕਿਵੇਂ ਦੇ ਹੋਣਗੇ ਇਸ ਚੀਜ਼ ਨੂੰ ਮੈਂ ਪਾਸੇ ਕਰਕੇ ਗੱਲ ਕਰ ਇਹ ਵੱਖਰੀ ਚੀਜ਼ ਹੈ ਬਰਤਾਨ ਦੀ ਮਹਾਨਤਾ ਤੇ ਉਸ ਗੱਲ ਨੂੰ ਭੱਟ ਜਾ ਕੇ ਜੋ ਪਹਿਲੀ ਮੰਗ ਮੰਗਦੇ ਨੇ ਨਾਲ ਨਾਲ ਆਪਾਂ ਇਸ ਤੋਂ ਸਿੱਖਣਾ ਵੀ ਹੈ ਕਿ ਸਤਿਗੁਰੂ ਜੀ ਦੇ ਦਰ ਤੋਂ ਕੀ ਮੰਗਣਾ ਉਹ ਕਹਿੰਦੇ ਨੇ ਇੱਕ ਮਨ ਪੁਰਖ ਪੁਰਖ ਦਾ ਅਰਥ ਹੈ ਹਰ ਇੱਕ ਥਾਂ ਤੇ ਭਰਿਆ ਹੋਇਆ ਪੁਰਖ ਸ਼ਬਦ ਦਾ ਮਤਲਬ ਹੁੰਦਾ ਭਰਿਆ ਹੋਇਆ ਸਮਾਇਆ ਹੋਇਆ ਜਿਹਦੇ ਤੋਂ ਖਾਲੀ ਕੋਈ ਵੀ ਨਹੀਂ ਨਿਰੰਜਨ ਨਿਰਜਮਾ ਅੰਜਨ ਅੰਜਨ ਦਾ ਮਤਲਬ ਕਾਰਕ ਜਿਹਦੇ ਉੱਤੇ ਸੰਸਾਰ ਦੇ ਮਟੀਰੀਅਲ ਸੰਸਾਰ ਦੀ ਮਾਇਆ ਦਾ ਕੋਈ ਪ੍ਰਭਾਵ ਨਹੀਂ ਕਾਲਕ ਰਹਿਤ ਹੈ ਉਹ ਨਿਰੰਜਨ ਵੈਗੁਰੂ ਧਿਆਵੋ ਧਿਆਵੋ ਦਾ ਅਰਥ ਹੈ ਮੈਂ ਧਿਆਵਾਂ ਇਹਦਾ ਭਾਵ ਅਰਥ ਇਹ ਬਣਦਾ ਇਹ ਹੁਕਮ ਵਾਚਕ ਨਹੀਂ ਹੈ ਜੇ ਆਪਾਂ ਕਹੀਏ ਧਿਆਵੋ ਉਹ ਹੋਰ ਚੀਜ਼ ਹੈ ਮੈਂ ਧਿਆਵਾਂ ਮੇਰੇ ਤੇ ਕਿਰਪਾ ਕਰੋ ਕਿ ਮੈਂ ਉਸ ਅਕਾਲ ਪੁਰਖ ਨਿਰੰਜਨ ਵਾਹਿਗੁਰੂ ਦਾ ਨਾਮ ਆਪਣੇ ਮਨ ਵਿਚ ਇੱਕ ਮਨ ਹੋ ਕੇ ਧਿਆਵਾਂ ਮੇਰੇ ਤੇ ਇਹ ਬਖਸ਼ਿਸ਼ ਕਰ ਦਿਓ ਮੇਰੇ ਤੇ ਇਹ ਕਿਰਪਾ ਕਰ ਦਿਓ ਗੁਰਪ੍ਰਸਾਦ ਹਰ ਗੁਣ ਸਤਿਕਾਰੋ ਹੇ ਗੁਰੂ ਰਾਮਦਾਸ ਮਹਾਰਾਜ ਜੀ ਮੈਂ ਤੁਹਾਡੇ ਚਰਨਾਂ ਵਿਚ ਬੇਨਤੀ ਕਰਦਾ ਤੁਹਾਡੀ ਕਿਰਪਾ ਦੇ ਨਾਲ ਗੁਰਪ੍ਰਸਾਦ ਤੁਹਾਡੀ ਬਖਸ਼ਿਸ਼ ਦੇ ਨਾਲ ਹਰ ਗੁਣ ਸਦਗਾ ਸਦ ਦਾ ਮਤਲਬ ਲਗਾਤਾਰ ਕਿਉਂਕਿ ਤੁਸੀਂ ਜਿਹਦੇ ਵਿਚ ਕਦੀ ਤੋਟ ਨਹੀਂ ਆਉਂਦੀ ਜਿਹਦੇ ਵਿਚ ਕਦੀ ਗੈਬ ਨਹੀਂ ਪੈਂਦਾ ਜਿਹਦੇ ਵਿਚ ਕਦੀ ਉਹ ਚੀਜ਼ ਰੁਕਦੀ ਨਹੀਂ ਮੇਰੇ ਤੇ ਉਹ ਕਿਰਪਾ ਕਰ ਦਿਓ ਕਿ ਮੈਂ ਲਗਾਤਾਰ 24 ਘੰਟੇ ਪਰਮੇਸ਼ਰ ਦੇ ਗੁਣ ਗਾਉਂਦਾ ਰਹਾਂ ਇਹ ਇੱਕ ਉਹ ਅਵਸਥਾ ਹੈ ਕਿ ਕਿੱਥੇ ਜਾ ਕੇ ਬਾਹਰ ਦੀਆਂ ਕਿਰਿਆਵਾਂ ਵੱਧ ਹੋ ਜਾਂਦੀਆਂ ਨੇ ਅੰਦਰੂਨੀ ਕਿਰਿਆਵਾਂ ਵੱਧ ਹੋ ਜਾਂਦੀਆਂ ਬਾਹਰ ਸਰੀਰ ਬੋਲੀ ਜਾਂਦਾ ਅੰਦਰ ਸਿਮਰਨ ਚੱਲ ਰਿਹਾ ਬਾਹਰ ਰੋਟੀ ਖਾ ਰਿਹਾ ਅੰਦਰ ਸਿਮਰਨ ਵਸਣਾ ਚੱਲ ਰਿਹਾ ਬਾਹਰ ਕੰਮ ਚਲੀ ਜਾਂਦਾ ਅੰਦਰ ਨਾਮ ਦੀ ਧੁੰਨ ਚਲੀ ਜਾਂਦੀ ਹੈ ਪਰ ਇੱਥੇ ਇੱਕ ਗਲਤੀ ਨਾਲ ਕਰ ਲੈਣਾ ਕਈ ਵਾਰੀ ਆਪਣੇ ਵਰਗੇ ਤੁਰੇ ਇੱਕ ਕਦਮ ਵੀ ਨਹੀਂ ਹੁੰਦੇ ਉਹ ਜੋੜ ਦਿੰਦੇ ਨੇ ਕਿ ਨਾਮ ਤੇ ਉਹ ਹੀ ਹੁੰਦਾ ਜਿਵੇਂ ਆਪਾਂ ਤੁਰੀਏ ਫਿਰੀਏ ਤੇ ਉਹ ਹੀ ਨਾਮ ਦਿੱਤਾ ਜਾਂਦਾ ਇਹ ਉਹਨਾਂ ਦੀ ਅਵਸਥਾ ਜਿਨ੍ਹਾਂ ਨੇ ਪਹਿਲਾਂ ਸੰਸਕਰੇ ਲਾ ਕੇ ਅੰਦਰ ਜਾਂਦੇ ਕਲਾਸ ਨੂੰ ਸਮਝ ਕੇ ਤੁਰ ਗਏ ਅੱਜ ਅਸੀਂ ਇੱਥੇ ਭਟਕਦੇ ਹਾਂ। ਅਸੀਂ ਜਦੋਂ ਕਿਸੇ ਚੀਜ਼ ਨੂੰ ਨਾਲ ਜੋੜਦੇ ਹਾਂ ਨਾ, ਉਦੋਂ ਕਿਸੇ ਨੂੰ ਮਿਲਦੇ ਵੀ ਮੈਂ ਕਿਹੜੀ ਕਲਾਸ ਦਾ ਵਿਦਿਆਰਥੀ। ਉੱਤੋਂ ਸਾਡੇ ਵਰਗੇ ਪ੍ਰਚਾਰਕ ਆ ਜਾਣਗੇ, ਉਹਨਾਂ ਨੇ ਵੋਟਿੰਗ ਇਕੱਠੀ ਕਰਨੀ ਹੁੰਦੀ ਹੈ, ਲੋਕ ਇਕੱਠੇ ਕਰਨੇ ਹੁੰਦੇ, ਤੇ ਬੰਦਾ ਸੌਖਾ ਕੰਮ ਭਾਲਦਾ। ਉਹ ਕਹਿੰਦੇ ਫਲਾਣਾ ਬਾਬਾ, ਉਹ ਤੇ ਕਹਿੰਦਾ ਲੋੜ ਹੀ ਨੀ ਨਿਤਨੇਮ ਕਰਨ ਦੀ, ਮੌਜ ਕਰੋ। ਬਸ ਤੁਸੀਂ ਗੁਰਬਾਣੀ ਨੂੰ ਸਮਝ ਲਿਆ, ਹੋਰ ਕਿਹੜਾ ਨਿਤਨੇਮ ਹੈ? ਨਹੀਂ ਇਹ ਉਹਨਾਂ ਦੀ ਵਰਤਾ, ਇਹ ਜਿਨ੍ਹਾਂ ਨੇ ਇਹ ਤੁਕਾਂ ਸਮਝ ਲੈਣੀ ਤੇ ਬਾਣੀ ਦੀ ਤੁਕ ਮੇਰੇ ਵਾਸਤੇ ਹੈ ਕਿ ਨਹੀਂ, ਨਹੀਂ ਤੇ ਇੱਕੋ ਇੱਕੋ ਅੰਗ ਤੇ ਲਿਖ ਦਿੰਦੇ ਸਾਰਾ ਗਿਆਨ ਗੁਰੂ ਸਾਹਿਬ। ਕਰੋੜਾਂ ਤਰ੍ਹਾਂ ਦੀਆਂ ਕਵਿਤਾ, ਕਰੋੜਾਂ ਤਰ੍ਹਾਂ ਦਾ ਮਨ ਕਿਹਦੇ ਵਾਸਤੇ? ਹੁਣੇ ਇੱਕ ਆਦਮੀ ਉੱਠਦਾ ਨਹੀਂ ਸੀ, ਉਹਨੂੰ ਕਿਸੇ ਸਿੰਘ ਨੇ ਬਾਂਹ ਫੜ ਕੇ ਖਿੱਚਿਆ, ਉਹ ਕਿਹਾ ਕਰ ਸਵੇਰੇ ਘੜੀ। ਉਹ ਕਹਿੰਦਾ ਤੂੰ ਬਾਣੀ ਨਹੀਂ ਮੰਨਦਾ? ਕਹਿੰਦੇ ਬਾਣੀ ਮੰਨਦਾ। ਕਹਿੰਦੇ ਬਾਣੀ ਚ ਲਿਖਿਆ ਸੀ ਕਿ ਦਾਤੀ ਸਾਹਿਬ ਸੰਧੀਆਂ ਕਿਆ ਚੱਲਿਆ ਤੇ ਨਾਲ, ਇੱਕ ਜਾਂ ਦੰਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇਵ ਤਾਂ। ਕਹਿੰਦੇ ਮੈਂ ਉਹਦੇ ਤਾਂ ਸੁੱਤਾ ਰਹਿੰਦਾ, ਉਹ ਸੁੱਤਿਆਂ ਨੂੰ ਆਪੇ ਠਾ ਲਏਗਾ ਜਦੋਂ ਮੈਂ ਸੁੱਤਾ। ਉਸ ਟਾਈਮ ਸ੍ਰੀ ਗੁਰਮੁਖ ਨੇ ਕਿਹਾ ਭਲੇ ਮਾਨਸਾ, ਇਮਾਨਦਾਰੀ ਨਾਲ ਇਹ ਵੇਰਵੇ ਸੁੱਖ ਤੇਰੇ ਵਾਸਤੇ ਹੈ, ਤੈਨੂੰ ਪਤਾ ਕਿਹੜੇ ਸੁੱਤਿਆਂ ਨੂੰ ਸੁਣਦਾ ਹੈ? ਕਹਿੰਦੇ ਆ ਮੇਰੇ ਵਰਗਿਆਂ ਨੂੰ ਜਿਹੜੇ ਰਾਤੀ ਸੁੱਤਾ ਸੀ ਤੇ ਨੌ ਘੰਟੇ ਹੋ ਗਏ ਪ੍ਰਸ਼ਾਦੇ ਤੱਕ। ਕਹਿੰਦੇ ਤੇਰੇ ਵਾਸਤੇ ਸੁੱਖ ਨਹੀਂ, ਸੁੱਤਿਆਂ ਨੂੰ ਉਹਨਾਂ ਨੂੰ ਸੁਖਾਉਂਦਾ ਜਿਹੜੇ ਉਹਦੇ ਪਿਆਰ ਵਿੱਚ ਜਾਗ ਜਾਗ ਕੇ ਡਿੱਗ ਪੈਂਦੇ ਨੇ। ਕਦੋਂ ਨੀਂਦ ਆ ਜਾਂਦੀ? ਜਦੋਂ ਜਿਹੜੇ ਉਹਦੇ ਪਿਆਰ ਦੇ ਵਿੱਚ ਲਗਾਤਾਰ ਜਾਗਦੇ ਨੇ, ਲਗਾਤਾਰ ਸਿਮਰਨ ਕਰਦੇ ਨੇ, ਤੇ ਸਿਮਰਨ ਕਰ ਕਰਕੇ ਜਦੋਂ ਨੀਂਦ ਭਾਰੂ ਹੋ ਜਾਂਦੀ ਤੇ ਉਹ ਡਿੱਗ ਪੈਂਦੇ ਨੇ। ਉਹਨਾਂ ਨੂੰ ਸੁੱਤਿਆਂ ਤੇ ਬੱਚਿਆਂ ਕਰ ਦਿੰਦਾ ਕਿ ਉਹਨਾਂ ਵਾਸਤੇ ਦੁੱਖ ਕਿਹਦੇ ਵਾਸਤੇ ਆਈ? ਉਹ ਕਹਿੰਦੇ ਨੇ ਹਰ ਗੁਣ ਸਦਕਾ ਮੇਰੇ ਤੇ ਕਿਰਪਾ ਕਰ ਦੋ ਵੀ ਚੌਵੀ ਘੰਟੇ ਮੈਂ ਬਾਹਰੋਂ ਆਪਣਾ ਕਾਰੋਬਾਰ ਕੰਮ ਕਰਾਂ, ਸਰੀਰ ਦੀ ਕਿਰਿਆ ਸੁਭਾਵਿਕ ਮਰਿਆਦਾ ਵਿੱਚ ਚੱਲੀ ਜਾਏ, ਤੇ ਮੇਰੇ ਅੰਦਰ ਪਰਮੇਸ਼ਰ ਦਾ ਲਗਾਤਾਰ ਸਿਮਰਨ ਜਾਰੀ ਹੋ ਜਾਏ। ਇਹ ਦੂਜੀ ਅਰਦਾਸ ਕੀਤੀ ਭੱਟ ਕਰ ਸਾਹਿਬ ਨੇ ਗੁਰੂ ਰਾਮਦਾਸ ਜੀ ਦੇ ਘਰ। ਮੈਂ ਬੇਨਤੀ ਕਰਾਂ ਵਿਚਾਰ ਦੀਆਂ ਗੱਲਾਂ ਨੇ, ਕਿਉਂਕਿ ਜੇ ਮੈਂ ਭਾਵਿਕ ਗੱਲਾਂ ਕਰਾਂਗਾ ਵੀ ਗੁਰੂ ਰਾਮਦਾਸ ਜੀ ਦੇ ਦਰ ਤੋਂ ਤੁਹਾਨੂੰ ਆਹ ਮਿਲ ਜਾਂਦਾ, ਉਹ ਮਿਲ ਜਾਂਦਾ, ਵਿਚਾਰੇ ਤੇ ਬੜੇ ਛੁੱਟ ਜਾਣੇ, ਤਾਂ ਸੱਚ ਸਵਾਈਆਂ ਦਾ ਲਾਈਏ ਥੋੜਾ ਜਿਹਾ। ਤੇ ਮੰਗੀਆਂ ਕਿਹੜੀਆਂ ਚੀਜ਼ਾਂ? ਇਸ ਤੋਂ ਅਸੀਂ ਦੇਸ਼ ਕੱਢ ਦਿੱਤਾ, ਔਰ ਇਹ ਦੋਸ਼ ਸਾਡਾ ਪ੍ਰਚਾਰਕ ਹੁੰਦਾ ਹੈ, ਕਿਉਂਕਿ ਅਸੀਂ ਲੋਕਾਂ ਦੇ ਲੋਭ ਵਾਲੇ ਮਨ ਨੂੰ ਹਵਾ ਦੇਦੇ ਕੇ ਪਲਾ ਕੇ ਉਹਨਾਂ ਨੂੰ ਗੁਰਬਾਣੀ ਤੋਂ ਥੋੜਾ ਜਿਹਾ ਪਾਸੇ ਕਰਦੇ ਹਾਂ। ਰਾਹ ਉੱਭਗੇ, ਅੱਗੇ ਸੁਣਾਈਆਂ ਹੋਣਗੇ, ਇਸ ਸਿੱਖੀ ਮੰਗ ਰਹੇ ਨੇ, ਪਰ ਜੀਵਨ ਮੰਗ ਰਹੇ ਨੇ, ਉਹਨਾਂ ਦੀ ਮਤ ਮੰਗ ਰਹੇ ਨੇ। ਕਹਿੰਦੇ ਮੈਂ ਸਦਾ ਤੇਰੀ ਗੁਣ ਗਾਉਂਦਾ ਰਹਾਂ, ਅੱਗੇ ਬਚਨ ਕਰਦੇ ਹਨ ਗੁਣ ਗਾਵਤ ਮਨ ਹੋਏ ਪਿਦਾਸਾ। ਉਹਨਾਂ ਨੇ ਫਿਰ ਇਹ ਅਰਦਾਸ ਕੀਤੀ ਹੈ ਕਿ ਸਤਿਗੁਰੂ ਰਾਮਦਾਸ ਮਹਾਰਾਜ ਜੀ, ਪਰਮੇਸ਼ਵਰ ਦੇ ਗੁਣ ਗਾਉਂਦਿਆਂ ਗਾਉਂਦਿਆਂ ਮੇਰੇ ਮਨ ਤੇ ਇਹ ਕਿਰਪਾ ਕਰ ਦਿਓ, ਮੇਰੇ ਮਨ ਦੇ ਵਿੱਚ ਪਿਦਾਸਾ ਜਾਣੀ ਕਿ ਖੇੜਾ ਆ ਜਾਵੇ, ਚਿੰਤਾ ਉੱਡ ਜਾਏ, ਕਿਉਂਕਿ ਇਹ ਸਭ ਤੋਂ ਵੱਡੀ ਲੋੜ ਹੈ ਮਨੁੱਖ। ਅੱਜ ਦੇ ਮਨੁੱਖ ਕੋਲ ਸਭ ਕੁਝ ਹੈ, ਇਸ ਵਿਗਾਸ ਤੋਂ ਮਿਲ ਖੁਸ਼ੀ ਹੋਰ ਚੀਜ਼ ਹੈ, ਖੁਸ਼ੀ ਹੋਰ ਚੀਜ਼ ਹੈ, ਬੱਚਰ ਚੰਗੇ ਪਾ ਹੈ, ਦੁਕਾਨ ਚੰਗਾ ਹੈ, ਗੱਡੀ ਚੰਗੀ, ਮਾਇਆ ਕੋਲ ਆ ਗਈ, ਇਹ ਖੁਸ਼ੀ ਹੈ। ਚਾਰ ਦਿਨ ਹੱਥ ਲਾਂਗੇ ਪਰ ਖੁਸ਼ੀ ਬੁੱਧੀ ਹੋ ਜਾਂਦੀ, ਪੁਰਾਣੀ ਹੋ ਜਾਂਦੀ, ਉਹਦੇ ਤੋਂ ਅਕੇਵਾ ਆ ਜਾਂਦਾ। ਇਸ ਕਰਕੇ ਗੁਰੂ ਸਾਹਿਬ ਨੇ ਖੁਸ਼ੀ ਦੇ ਥਾਂ ਤੇ ਨਵਾਂ ਲਫ਼ਜ਼ ਵਰਤਿਆ, ਉਹਨੂੰ ਕਿਹਾ ਵਿਗਾਸ, ਉਹਨੂੰ ਖੁਸ਼ੀ ਨਹੀਂ ਕਿਹਾ। ਵਿਗਾਸ ਉਹ ਚੀਜ਼ ਹੈ ਜੋ ਬਿਨਾਂ ਕਿਸੇ ਕਾਰਨ ਤੋਂ ਲਗਾਤਾਰ ਅੰਦਰੋਂ ਫੁੱਟ ਫੁੱਟ ਕੇ ਬਾਹਰ ਨੂੰ ਆਉਂਦਾ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਤ ਪਾਪ ਦਾ ਨਾ, ਉੱਥੇ ਵਿਗਾਸ ਇੱਕ ਵੱਖਰੀ ਅਵਸਥਾ। ਇਸ ਕਰਕੇ ਕਹਿੰਦੇ ਤੇਰੇ ਦਰ ਤੇ ਆਏ, ਖੁਸ਼ੀਆਂ ਵੀ ਤੂੰ ਦੇਣੀਆਂ ਨੇ, ਪਰ ਵਿਕਾਸ ਦੇ ਨਾਮ ਦੀ ਖੁਸ਼ੀ ਦੇ ਜਿਹੜੀ ਤੋਟ ਨਹੀਂ ਹੁੰਦੀ, ਲਗਾਤਾਰ ਵੱਧਦੀ ਜਾਂਦੀ। ਉਸ ਖੁਸ਼ੀ ਬਾਰੇ ਗੁਰੂ ਸਾਹਿਬ ਕਹਿੰਦੇ ਇੱਕ ਵਾਰੀ ਮਨ ਜੋੜੀਏ ਬੜੀ ਸਾਰੇ ਪਿਆਰ ਨਾਲ। ਓਟ ਨਾ ਆਵੇ ਵੱਧ ਤੋ ਜਾਈ, ਓਟ ਨਾ ਆਵੇ ਵੱਧ ਤੋ ਜਾਈ, ਓਟ ਨਾ ਆਵੇ। ਟੁੱਟ ਨਾ ਆਵੇ ਵੱਧ ਤੋ ਜਾਈ, ਟੁੱਟ ਨਾ
ਰੀਸ ਕਰਨ ਦਾ ਫਲ ਤੁਹਾਡੇ ਸਾਹਮਣੇ ਤੇ ਲੈ 20 ਸਾਲ ਨੇ
ਜੇ ਰੋਜ਼ ਤੈਨੂੰ 20 ਰੁਪਏ ਦਿਹਾੜੀ ਮਿਲੇਗੀ, ਮੇਰੇ ਖਿਆਲ ਅੱਜ ਕਿਸੇ ਨੂੰ 20 ਰੁਪਏ ਨਹੀਂ ਮਿਲਦੀ। ਇਹ ਉਸ ਦਰ ਦੀਆਂ ਬਰਕਤਾਂ ਵੀ ਨੇ, ਉਸ ਦਰ ਦੀਆਂ ਬਖਸ਼ਿਸ਼ਾਂ ਨੇ। ਇਸ ਲਈ ਗੁਰੂ ਜਦੋਂ ਬਖਸ਼ਿਸ਼ ਕਰਦਾ ਇਹ ਸੋਨੇ ਤੋਂ ਰੋਜ਼ ਪੈਸੇ ਲੈ। ਜਦੋਂ ਚੌਥੇ ਦਿਨ ਗਏ ਉਹਦਾ ਚਿਹਰਾ ਥੋੜਾ ਜਿਹਾ ਮੁਰਝਾਇਆ, ਕਿਉਂਕਿ ਸਰੀਰ ਕਹਿੰਦੇ ਕੀ ਗੱਲ ਢਿੱਲਾ ਕਰਦਾ, ਕਹਿੰਦੇ ਕੋਈ ਗੱਲ ਨੀ ਮਹਾਰਾਜ ਤੁਹਾਡੀ ਕਿਰਪਾ, ਕਹਿੰਦੇ ਮਾਇਆ ਕਹਿੰਦੇ ਤੁਸੀਂ ਹੁਕਮ ਕਰੋ, ਇਹ ਕੋਈ ਛੋਟੀ ਗੱਲ ਨਹੀਂ, ਸਾਰੀ ਕਮਾਈ ਕਰਕੇ ਦੇ ਦੇਣੀ। ਆਪਾਂ ਦੇਖ ਲੈਣਾ ਕਿੰਨੀ ਕੁ ਗੁੰਜਾਇਸ਼ ਹੈ, ਫਿਰ ਗੱਲ ਕਰਨੀ ਹੈ ਗੁਰੂ ਨਾਲ। ਪਹਿਲਾਂ ਕਹਿੰਦੇ ਗੁੰਜਾਇਸ਼ ਕਿੰਨੀ ਕੁ, ਕਹਿੰਦੇ ਹਿਸਾਬ ਨਾਲ। ਇਹ ਸੌਦਾ ਹਿਸਾਬ ਵਾਲਾ ਨਹੀਂ, ਜਿਨ੍ਹਾਂ ਨੇ ਹਿਸਾਬ ਲਾ ਚਲੋ ਠੀਕ ਤੈਨਾਤ ਦੀ ਜਿਹੜਾ ਸਿਸਟਮ ਬਣਿਆ ਹੋਇਆ, ਪਰ ਵੱਡੀ ਦਾਤ ਲੈਣ ਵਾਸਤੇ ਹਿਸਾਬ ਨਹੀਂ ਕਰ। ਜਿਸ ਵੇਲੇ ਚੌਥੇ ਦਿਨ ਪੁੱਛਿਆ ਤੇ ਫਿਰ ਤਿਆਰ ਹੋ ਗਿਆ ਤੇ ਗੁਰੂ ਦਾ ਫਿਰਦਾ ਉੱਤਰ ਗਿਆ। ਜੋ ਭੱਟ ਕਹਿ ਰਹੇ ਨੇ ਕਿ ਤੇਰੇ ਦਰ ਤੋਂ ਪ੍ਰਵਾਹ ਨਿਕਲਦਾ ਪਿਆ ਅੰਮ੍ਰਿਤ ਦਾ ਬਖਸ਼, ਗੁਰੂ ਰਾਮਦਾਸ ਜੀ ਦਾ ਹਿਰਦਾ ਉੱਤਰ ਗਿਆ। ਫਿਰ ਉਹਨੇ ਜਦੋਂ ਪੈਸੇ ਦੇਣੇ ਪੈਸੇ ਮਹਾਰਾਜ ਦੇ ਜਿਹੜੇ ਪਿਛਲੇ ਸਨ ਉਹ ਸਾਰੇ ਦੇ ਦਿੱਤੇ ਤੇ ਇੱਕ ਬਚਨ ਉਚਾਰਿਆ, ਬਖਸ਼ਿਸ਼ ਕਰ ਦਿੱਤੀ। ਉਹ ਬਖਸ਼ਿਸ਼ ਕਿਹੜੀ ਸੀ? ਉਹਨੂੰ ਇੱਕ ਬਚਨ ਕੀਤਾ। ਉਹ ਬਚਨ ਸੀ ਸੋਮਾ ਸ਼ਾਹ ਗੁਰੂ ਦਾ ਸ਼ਾਹ। ਉਹ ਗੁਰੂ ਦਾ ਸ਼ਾਹ ਹੈ ਤੇ ਹੁਣ ਇਕੱਲਾ ਬਾਹਰਲਾ ਸ਼ਾਹ ਨਹੀਂ, ਹੁਣ ਉਹਦੇ ਅੰਦਰ ਵੀ ਇੱਕ ਅਖੁੱਟ ਧਨ ਪਾ ਦਿੱਤਾ। ਕਹਿੰਦੇ ਆਪ ਕੋਈ ਖਾਈਦਾ ਤੇ ਜਿਹੜਾ ਆਇਆ ਉਹਨੂੰ ਦੇ ਦੀ ਤੇਰੇ ਕੋਲ ਕਮੀ ਕਦੀ ਨਹੀਂ ਆਈ। ਬਚਨ ਦੇ ਨਾਲ ਬ੍ਰਹਮ ਗਿਆਨੀ ਪੈਦਾ ਕੀਤੇ ਨੇ ਗੁਰੂ ਘਰ। ਇੱਕ ਬੇਨਤੀ ਕਰਾਂ, ਬ੍ਰਹਮ ਗਿਆਨੀ ਠੀਕ ਹੈ, ਨਿਤਨੇਮ ਅਭਿਆਸ ਜ਼ਰੂਰੀ ਹੈ, ਪਰ ਗੁਰੂ ਨਾਨਕ ਦੇ ਘਰ ਵਿੱਚ ਜਿੰਨੇ ਬ੍ਰਹਮ ਗਿਆਨੀ ਹੋਏ ਨੇ ਗੁਰੂ ਦੇ ਬਚਨ ਨਾਲ ਪੈਦਾ ਹੋਏ ਨੇ, ਗੁਰੂ ਦੇ ਬਚਨ। ਅੱਗੇ ਇਸੇ ਸਵੇਲੇ ਵਿੱਚ ਆਏਗਾ ਕਿ ਸ਼ਬਦ ਮਾਤਰ ਤੇ ਉਧਰ ਕਰੇ, ਕੇਵਲ ਇੱਕ ਗੱਲ ਕਹੀ ਤੇ ਗੱਲ ਨਾਲ ਹੀ ਬੰਦੇ ਦਾ ਜੀਵਨ ਪਲਟ ਕੇ ਰਹੇ ਤੇ ਸੋਮੇ ਸ਼ਾਹ ਨੂੰ ਸ਼ਾਹ ਬਣਾ ਦਿੱਤੇ। ਇਸ ਕਰਕੇ ਕਹਿੰਦੇ ਸਤਿਗੁਰ ਪੂਰ ਜਨੇ ਕੀ ਆਸਾ। ਅੱਗੇ ਬਚਨ ਕਰਦੇ ਹਨ, ਸਤਿਗੁਰ ਸੇਵ ਪਰਮ ਪਦ ਪਾਇਓ। ਹੁਣ ਇੱਥੋਂ ਤੱਕ ਤੇ ਅਰਦਾਸ ਸੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ। ਇਹਦੇ ਤੋਂ ਅੱਗੇ ਸੱਚੇ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਸੰਬੰਧ ਵਿੱਚ ਕੁਝ ਗੱਲਾਂ ਕਹੀਆਂ ਨੇ। ਉਹ ਕਹਿੰਦੇ ਨੇ, ਐ ਗੁਰੂ ਰਾਮਦਾਸ ਮਹਾਰਾਜ ਜੀ, ਆਪ ਜੀ ਨੇ ਸਤਿਗੁਰ ਸੇਵ ਪੂਰੇ ਗੁਰੂ ਦੀ ਸੇਵਾ ਕੀਤੀ ਹੈ, ਜਾਣੀ ਕਿ ਗੁਰੂ ਅਮਰਦਾਸ ਜੀ ਦੀ ਸੇਵਾ ਆਪ ਜੀ ਬਹੁਤ ਕਰਦੇ ਨੇ। ਸਤਿਗੁਰ ਸੇਵ ਸੇਵਾ ਕਰਕੇ ਪਰਮ ਪਦ ਪਾਇਓ, ਤੁਸੀਂ ਉੱਚੀ ਪਦਵੀ ਨੂੰ ਹਾਸਲ ਕਰ ਲਿਆ। ਕਹਿੰਦੇ ਅਭਿਨਾਸ਼ੀ ਅਭਿਗਤ ਧਿਆਇਓ, ਜਿਹੜਾ ਨਾਸ ਨਹੀਂ ਹੁੰਦਾ ਪਰਮੇਸ਼ਵਰ ਵਾਹਿਗੁਰੂ, ਔਰ ਜਿਸ ਨੂੰ ਵਿਅਕਤ ਨਹੀਂ ਕੀਤਾ ਜਾ ਸਕਦਾ, ਜਾਣੀ ਕਿ ਜਿਹਨੂੰ ਬੋਲ ਕੇ ਨਹੀਂ ਕਿਹਾ ਜਾ ਸਕਦਾ ਅਭਿਅਕਤ। ਇਹਦੇ ਅੱਜ ਕਈ ਤਰ੍ਹਾਂ ਦੇ ਕੀਤੇ ਨੇ ਵਿਦਵਾਨ, ਅਭਿਅਕਤ ਜੋ ਵਿਅਕਤ ਨਹੀਂ ਕੀਤਾ ਜਾ ਸਕਦਾ। ਵਿਅਕਤ ਦਾ ਮਤਲਬ ਹੁੰਦਾ ਬੋਲਣਾ, ਕਹਿਣਾ। ਇਸ ਲਈ ਸਾਨੂੰ ਵਿਅਕਤੀ ਕਿਉਂ ਕਿਹਾ ਜਾਂਦਾ? ਵਿਅਕਤੀ ਦਾ ਮਤਲਬ ਇਹ ਵਕਤਾ ਹੈ, ਬੋਲ ਸਕਦਾ, ਇਹ ਵਕਤਵਿਆ ਦੇ ਸਕਦਾ। ਹਿੰਦੀ ਵਾਲਿਆਂ ਦੀ ਤੁਸੀਂ ਗੱਲਾਂ ਸੁਣੋਗੇ ਨਾ ਤਾਂ ਉਹ ਕਿਸੇ ਵੀ ਸਟੇਟਮੈਂਟ ਨੂੰ, ਆਪਾਂ ਅੰਗਰੇਜ਼ੀ ਵਿੱਚ ਕਹਿ ਦਿੰਦੇ ਬੁਲਾ ਲੈਂਦੇ ਹਾਂ ਸਟੇਟਮੈਂਟ ਦਿੱਤੀ, ਉਹਦੇ ਨਾਲ ਜੋ ਸ਼ਬਦ ਵਰਤਣਗੇ ਵਕਤਵਿਆ ਦਿੱਤਾ, ਉੱਥੋਂ ਅਭਿਗਤ ਸ਼ਬਦ ਸੰਬੰਧ ਰੱਖਦਾ। ਉਹ ਪਰਮਾਤਮਾ ਜਿਸ ਨੂੰ ਮਨੁੱਖ ਬੋਲ ਕੇ ਵਿਅਕਤ ਨਹੀਂ ਕਰ ਸਕਦਾ, ਭਾਵ ਉਹਦੀ ਸਟੇਟਮੈਂਟ ਨਹੀਂ ਦੇ ਸਕਦਾ, ਉਹਦੀ ਪਰਿਭਾਸ਼ਾ ਨਹੀਂ ਕਰ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਤੁਸੀਂ ਅਵਿਨਾਸ਼ੀ ਨਾ ਨਾਸ਼ ਹੋਣ ਵਾਲੇ ਤੇ ਨਾ ਕਹੇ ਜਾਣ ਵਾਲੇ ਅਵਿਅਕਤ ਧਿਆਓ। ਧਿਆਓ ਧਿਆਓ ਦਾ ਮਤਲਬ ਤੁਸੀਂ ਧਿਆਨ ਕੀਤਾ ਉਸ ਪਰਮੇਸ਼ਵਰ ਦਾ। ਫਿਰ ਕਹਿੰਦੇ, ਤਿਸ ਭੇਟੇ ਦਰਦਰ ਨਾ ਚੰਪੈ। ਤਿਸ ਭੇਟੇ, ਭੇਟੇ ਦਾ ਮਤਲਬ ਮਿਲਣਾ, ਇਸ ਦਾ ਮਤਲਬ ਉਸ ਨੂੰ, ਇਸ ਨੂੰ ਗੁਰੂ ਰਾਮਦਾਸ ਮਹਾਰਾਜ, ਜਿਹੜਾ ਗੁਰਮੁਖ ਉਹਨਾਂ ਦੀ ਬਾਣੀ ਪੜ੍ਹਦਾ, ਉਹਨਾਂ ਨਾਲ ਪਿਆਰ ਕਰਦਾ, ਇਸ ਭੇਟੇ ਦਰਿੱਦਰ ਦਾ ਚੰਪਾ, ਉਹਨੂੰ ਨਾ ਅੰਦਰ ਦਾ ਦਰਿੱਦਰ ਸੁਣਾਉਂਦਾ ਤੇ ਨਾ ਬਾਹਰ ਲੱਗ ਲਿਖਦਾ। ਦਰਿੱਦਰ ਸ਼ਬਦ ਤੇ ਆਮ ਪ੍ਰਗਣਿਤ, ਦਰਿੱਦਰ ਦਾ ਮਤਲਬ ਗਰੀਬੀ, ਉਹਨੂੰ ਨਾ ਅੰਦਰ ਨਹੀਂ ਖੋਜੀ ਜਾ ਸਕਦੀ ਜਿਹੜਾ ਆਪ ਜੀ ਨੂੰ ਮਿਲਦਾ, ਜਿਹੜਾ ਆਪ ਜੀ ਨਾਲ ਪਿਆਰ ਕਰਦਾ, ਉਹਨੂੰ ਚੰਬੜਦਾ ਨਹੀਂ, ਚੰਪੇ ਦਾ ਮਤਲਬ ਉਹਨੂੰ ਨਾ ਅੰਦਰਲਾ ਗਮ ਚੰਬੜਦਾ ਤੇ ਨਾ ਬਾਹਰਲਾ ਗਮ ਚੰਬੜਦਾ ਐਸੀਆਂ ਤੁਸੀਂ ਬਖਸ਼ਾਂ ਬਰਤਾਂਦੇ ਹੋ ਕੱਲ ਸਹਾਰ ਸਾਸ ਮੁੜ ਚੰਪੈ ਕੱਲ ਸਹਾਰ ਉਸ ਭੱਟ ਦਾ ਨਾਂ ਹੈ ਜਿਹੜੇ ਕਿ ਸਵੇਗੇ ਉਚਾਰ ਰਹੇ ਐਸੇ ਗੁਰੂ ਰਾਮਦਾਸ ਜੀ ਦੇ ਗੁਣ ਗਾਉਂਦਾ ਜਪਦਾ ਹੈ ਜੰਪੋ ਗੁਣ ਬਿਮਲ ਸੁਜਨ ਜਨ ਤੇਰੇ ਅਮੇ ਨਾਮ ਜਾ ਕੋ ਪੁਰਿਆ ਜੰਪੋ ਗੁਣ ਤੁਸੀਂ ਵੀ ਜਪੋ ਨਾਲ ਦੇ ਸਾਥੀਆਂ ਨੂੰ ਕਹਿ ਰਹੇ ਜੰਪੋ ਗੁਣ ਬਿਮਲ ਬਿਮਲ ਦਾ ਮਤਲਬ ਮੈਲ ਰਹਿਤ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਗੁਣ ਗਾਓ ਸੁਜਨ ਜਨ ਤੇਰੇ ਸੁਜਨ ਦਾ ਮਤਲਬ ਮਿੱਤਰ ਜਿਹੜੇ ਉਹਦੇ ਡਰ ਤੇ ਗਏ ਨੇ ਉਹਨਾਂ ਦਾ ਮਿੱਤਰ ਬਣ ਗਿਆ ਕੇਵਲ ਗੁਰੂ ਨਹੀਂ ਬਣ ਕਿਉਂਕਿ ਗੁਰੂ ਕੇਵਲ ਇੱਕ ਹੋਰ ਪਦਵੀ ਜਿਹੜਾ ਉੱਚਾ ਹੋ ਕੇ ਸਿੱਖ ਨੂੰ ਸਿਖਾਉਂਦਾ ਪਰ ਸੱਜਣ ਉਹਨੂੰ ਕਹਿੰਦੇ ਨੇ ਜਿਹੜੇ ਦੋਵੇਂ ਇਕੱਠੇ ਬਹਿ ਕੇ ਆਪਸ ਵਿੱਚ ਗੱਲਾਂ ਕਰ ਸੁਜਨ ਜਨ ਤੇਰੇ ਜਿਹੜੇ ਤੇਰੇ ਡਰ ਤੇ ਗਏ ਸੀ ਉਹਨਾਂ ਦਾ ਸੱਜਣ ਬਣ ਗਿਆ ਅਮੇ ਨਾਮ ਜਾ ਕੋ ਪੁਰਿਆ ਅਮੇ ਦਾ ਮਤਲਬ ਹੈ ਬਹੁਤ ਹੀ ਮਿੱਠਾ ਰਸਦਾਇਕ ਜਿਸ ਗੁਰੂ ਰਾਮਦਾਸ ਜੀ ਨੂੰ ਪੁਰਿਆ ਤਜਰਬੇ ਵਿੱਚ ਆਇਆ ਜਿਨ੍ਹਾਂ ਨੇ ਮਾਣਿਆ ਹੈ ਨਾਮ ਦਾ ਰਸ ਜਿਨ੍ਹਾਂ ਨੇ ਮਾਣਿਆ ਫਿਰ ਕਹਿੰਦੇ ਕਿੰਨ ਸਤਿਗੁਰ ਸੇਵ ਸ਼ਬਦ ਰਸ ਪਾਇਆ ਕਿੰਨ ਕਿੰਨਾ ਨੇ ਇਹ ਜਿਹੜਾ ਲਫ਼ਜ਼ ਹੈ ਨਾ ਸਤਿਕਾਰ ਵਾਚਕ ਜੇ ਤੁਸੀਂ ਕੱਲੀ ਵਿਆਕਰਨ ਤੇ ਖੜੇ ਹੋਵੋਗੇ ਕਈ ਵਾਰੀ ਆਪਾਂ ਇੱਥੇ ਫਸ ਜਾਂਦੇ ਵਿਆਕਰਨ ਚੰਗੀ ਚੀਜ਼ ਹੈ ਪਰ ਕਈ ਥਾਵਾਂ ਤੇ ਵਿਆਕਰਨ ਦੇ ਅਰਥ ਗੁਰਬਾਣੀ ਦੇ ਪੂਰੇ ਉਤਰਦੇ ਨਹੀਂ ਹੁਣ ਇੱਥੇ ਕਿੰਨ ਜਿਹੜਾ ਬਹੁ ਵਚਨ ਕਿੰਨ ਦਾ ਮਤਲਬ ਇਹਨਾਂ ਨੇ ਜੇ ਤੁਸੀਂ ਇਹਦੇ ਹੱਥੀ ਅਰਥ ਕਿੰਨ ਪਰ ਇੱਥੇ ਕਿੰਨ ਬਹੁ ਵਚਨ ਨਹੀਂ ਇੱਕ ਵਚਨ ਲੱਗੇਗਾ ਸਿਰਫ ਸਤਿਕਾਰ ਵਾਚਕ ਸ਼ਬਦ ਹੈ ਕਿੰਨ ਇਹਨਾਂ ਨੇ ਗੁਰੂ ਰਾਮਦਾਸ ਜਿਵੇਂ ਅਸੀਂ ਅਰਦਾਸ ਵਿੱਚ ਵੀ ਕਈ ਵਾਰੀ ਕਹਿੰਦੇ ਹਾਂ ਦਸਵਾਂ ਪਾਤਸ਼ਾਹ ਜੀ ਮੈਂ ਬੇਨਤੀ ਕੀਤੀ ਸੀ ਤੁਹਾਨੂੰ ਮੈਂ ਕਿਹਾ ਭਾਈ ਦਸਵਾਂ ਪਾਤਸ਼ਾਹ ਜੀ ਕਹਿੰਦੇ ਦਸਵੇਂ ਕਿਹਾ ਸਰ ਕਹਿੰਦੇ ਉਹ ਤੇ ਜਾਗੇ ਹੋ ਗਏ ਪਰ ਦਸ ਬਹੁ ਵਚਨ ਉਹ ਬਹੁ ਵਚਨ ਨਹੀਂ ਉਹ ਸਤਿਕਾਰ ਵਾਚਕ ਸ਼ਬਦ ਕਿਸੇ ਨੂੰ ਤੁਸੀਂ ਕਹਿਣ ਨਾਲ ਉਹ ਜਾਗੇ ਨਹੀਂ ਹੋ ਜਾਂਦੇ ਉਹ ਸਤਿਕਾਰ ਹੁੰਦਾ ਤੇ ਤੁਸੀਂ ਕੀ ਕਰ ਰਹੇ ਹੋ ਵੈਸੇ ਤੁਸੀਂ ਬਹੁ ਵਚਨ ਹੈ ਇੱਥੇ ਤੁਸੀਂ ਜਿਹੜਾ ਹੈ ਇਹ ਇੱਕ ਵਚਨ ਸਤਿਕਾਰ ਵਾਚਕ ਸ਼ਬਦ ਹੈ ਇਸ ਕਰਕੇ ਕਹਿੰਦੇ ਇਹਨਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਸਤਿਗੁਰ ਤੇ ਗੁਰੂ ਅਮਰਦਾਸ ਜੀ ਦੀ ਸੇਵਾ ਕਰਕੇ ਸ਼ਬਦ ਰਸ ਪਾਇਆ ਪਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਕਰ ਲਿਆ ਨਾਮ ਨਿਰੰਜਨ ਗੁਣ ਧਰਿਆ ਔਰ ਅੰਜਨ ਰਹਿਤ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਟਿਕਾਇਆ ਹੈ ਹਰ ਨਾਮ ਰਸ ਗੋਬਿੰਦ ਗੁਣ ਗਾਹਕ ਦਾਸ ਦਾ ਮਤਲਬ ਹੈ ਜਿਵੇਂ ਕਿਸੇ ਚੀਜ਼ ਦੀ ਦਾ ਮੁੱਲ ਗੁਰੂ ਰਾਮਦਾਸ ਜੀ ਪਰਮੇਸ਼ਰ ਦੇ ਨਾਮ ਦੇ ਰਸਿਕ ਗਾਹਕ ਨੇ ਰਸਿਕ ਦਾ ਮਤਲਬ ਹੁੰਦਾ ਸੁਆਦ ਨੇ ਇੱਕ ਹੁੰਦਾ ਵੈਸੇ ਗਾਹਕ ਇਹ ਪਤਾ ਕਦੇ ਸਿੱਖਣਾ ਹੈ ਅਸੀਂ ਕੇਵਲ ਸਿਰਫ ਗੁਰਮਤ ਨੂੰ ਜਾਣਨਾ ਹੈ ਪੜ੍ਹਨਾ ਹੈ ਫਿਰ ਦੱਸਣਾ ਦੂਜੇ ਨੂੰ ਇਹ ਇੱਕ ਹੋਰ ਤਰ੍ਹਾਂ ਦਾ ਗ੍ਰਾਹਕ ਪਰ ਰਸ ਨਾਲ ਭਰੇ ਹੋਏ ਗ੍ਰਾਹਕ ਗੁਰੂ ਰਾਮਦਾਸ ਜੀ ਹਨ ਗੋਬਿੰਦ ਦੇ ਗੁਣਾਂ ਤੇ ਗੁਣਜਾਰੇ ਹਨ ਚਾਹਕ ਤਤ ਸਮਤ ਕਰੇ ਤਤ ਨੂੰ ਚਾਹੁਣ ਵਾਲੇ ਨੇ ਭਾਵ ਅਕਲੀਅਤ ਨੂੰ ਲੱਭਣ ਵਾਲੇ ਨੇ ਔਰ ਉਹ ਉਪਦੇਸ਼ ਵੀ ਇਹ ਦਿੰਦੇ ਹਨ ਕਿ ਇਹ ਭਾਈ ਦੇ ਧਰਮ ਦੇ ਮਾਰਗ ਤੇ ਤੁਰਿਓ ਤੇ ਨਾਮ ਦੇ ਤੱਤ ਨੂੰ ਲੱਭੋ ਧਰਮ ਨੂੰ ਕੇਵਲ ਮਾਰਕੀਟ ਨਾ ਬਣਾਓ ਧਰਮ ਨੂੰ ਕੇਵਲ ਜ਼ਿੰਦਗੀ ਪਾਸ ਕਰਨ ਵਾਸਤੇ ਨਾ ਸਮਝੋ ਤੱਤ ਨੂੰ ਲੱਭਣ ਦੀ ਕੋਸ਼ਿਸ਼ ਕਰੋ ਉਹ ਆਪ ਦੀ ਚਾਹਕ ਤੱਤ ਦੇ ਚਾਹੁਣ ਵਾਲੇ ਹਨ ਭਾਵ ਨਾਮ ਨੂੰ ਚਾਹੁੰਦੇ ਹਨ ਇਹ ਅੱਗੇ ਉਪਦੇਸ਼ ਪ੍ਰਸਤੁਤ ਕਰਦੇ ਹਨ ਸਮਤ ਸਰੇ ਸਮਤ ਦਾ ਮਤਲਬ ਬਰਾਬਰਤਾ ਸਰੇ ਦਾ ਮਤਲਬ ਹੈ ਸਰੋਵਰ ਬਰਾਬਰਤਾ ਦੇ ਸਰੋਵਰ ਹਨ ਸਾਰਿਆਂ ਨੂੰ ਇੱਕ ਪੰਗਤ ਵਿੱਚ ਲੰਗਰ ਛਕਣ ਲਈ ਪ੍ਰੇਰਦੇ ਹਨ ਸਾਰਿਆਂ ਨੂੰ ਹੀ ਇੱਕੋ ਨਾਮ ਦਾ ਗਿਆਨ ਤੇ ਬਖਸ਼ਾ ਵਰਤਦੇ ਹਨ ਇਸ ਕਰਕੇ ਉਹ ਬਰਾਬਰਤਾ ਦੇ ਸਮੁੰਦਰ ਹਨ ਸਭ ਕੱਲ ਠਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਕਰੇ ਕੱਲ ਸਹਾਰ ਕਵੀ ਵੀ ਬੇਨਤੀ ਕਰਦੇ ਹਨ ਕਿ ਠਕੁਰ ਹਰਦਾਸ ਗੁਰੂ ਰਾਮਦਾਸ ਜੀ ਅਰਦਾਸ ਠਾਕੁਰ ਜੀ ਦੇ ਸਪੁੱਤਰ ਹਨ। ਗੁਰੂ ਰਾਮਦਾਸ ਹਰ ਅਭਰ ਭਰੇ ਔਰ ਗੁਰੂ ਰਾਮਦਾਸ ਜੀ ਖਾਲੀ ਸਰੋਵਰਾਂ ਨੂੰ ਭਰਨ ਵਾਲੇ ਨੇ, ਭਾਵ ਜਿਨ੍ਹਾਂ ਦੇ ਕੋਲ ਕੁਝ ਨਹੀਂ ਉਹਨਾਂ ਨੂੰ ਬਾਦਸ਼ਾਹ ਦੇਣ ਵਾਲੇ ਨੇ, ਅੰਦਰੋਂ ਵੀ ਭਰ ਦਿੰਦੇ ਨੇ ਬਾਹਰੋਂ ਵੀ ਭਰ ਦਿੰਦੇ ਹਨ। ਫੁਟਤ ਪਰਵਾਹ ਅਮੈ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ। ਉਹਨਾਂ ਦੇ ਦਰ ਤੋਂ ਲਗਾਤਾਰ ਪਰਮਾਤਮਾ ਦੇ ਪਿਆਰ ਦਾ ਪ੍ਰਵਾਹ ਝਰਨਿਆਂ ਵਾਂਗੂ ਫੁਟਕ ਪ੍ਰਗਟ ਹੋ ਰਿਹਾ। ਫੁਟਕ ਦਾ ਮਤਲਬ ਹੁੰਦਾ ਜਿੱਥੇ ਕੋਈ ਚੀਜ਼ ਬਹੁਤ ਹੀ ਭਰੀ ਹੈ ਤੇ ਗੁਲੂ ਲੱਗ ਗਿਆ, ਉਹਨੂੰ ਕਹਿੰਦੇ ਇੰਨਾ ਆ ਗਿਆ ਤਾਂ ਤੂੰ ਹੁਣ ਸਾਂਭਿਆ ਨਹੀਂ ਜਾ। ਭੱਟ ਕਹਿੰਦੇ ਵੀ ਜਦੋਂ ਅਸੀਂ ਇਸ ਦਰ ਤੇ ਆਏ ਤੇ ਸਾਨੂੰ ਇੰਜ ਪ੍ਰਤੀਤ ਹੋਇਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਵਿਚ ਇੰਨੀਆਂ ਬਰਕਤਾਂ ਨੇ ਕਿ ਡੁੱਲ ਡੁੱਲ ਕੇ ਬਾਹਰ ਨੂੰ ਪੈ ਰਹੀਆਂ ਨੇ ਤੇ ਗੁਰੂ ਕੇ ਸਿੱਖ ਸੁੱਖ ਨੂੰ ਪ੍ਰਾਪਤ ਕਰੀ ਜਾ। ਸੁਖ ਪ੍ਰਵਾਹ ਸਿੱਖ ਹੁੰਦਾ ਵਾਹ, ਸਿੱਖ ਹੁੰਦਾ ਪ੍ਰਵਾਹ। ਵਾਹ ਦਾ ਮਤਲਬ ਹੁੰਦਾ ਵੀ ਛੋਟਾ ਜਿਹਾ ਨਾਲਾ, ਨਦੀਆਂ ਵਾਹ ਵਿਚਣੇ ਮੇਲਾ ਸੰਗਲ ਦੀ ਹੈ। ਵਾਹ ਦਾ ਹੁੰਦਾ ਜੋ ਸੁੱਕ ਜਾਏ, ਜੋ ਕਦੀ ਵਗੇ ਤੇ ਕਦੀ ਬੰਦ ਹੋ ਜਾਏ। ਇਹ ਪ੍ਰਵਾਹ ਦਾ ਮਤਲਬ ਹੈ ਜੋ ਲਗਾਤਾਰ ਚੱਲਦੇ ਰਹਿ ਜਿਹਦੇ ਵਿੱਚ ਤੋੜ ਕਦੀ। ਇਸ ਦਰ ਤੇ ਜਿਹੜਾ ਮਹਾਰਾਜ ਨੇ ਦਰ ਖੋਲਿਆ, ਇਸ ਕਰਕੇ ਇਸ ਪ੍ਰਵਾਹ ਨੂੰ ਬੰਦ ਕਰਨ ਵਾਸਤੇ ਅਹਿਮਦ ਸ਼ਾਹ ਅਬਦਾਲੀ ਤੋਂ ਲੈ ਕੇ ਅੱਜ ਤੱਕ ਜ਼ੋਰ ਲਾਇਆ ਗਿਆ ਵੀ ਇਹ ਪ੍ਰਵਾਹ ਬੰਦ ਹੋ ਗਿਆ, ਪਰ ਪ੍ਰਵਾਹ ਅੱਗੇ ਨਾਲੋਂ ਵੀ ਤੇਜ਼ ਚੱਲੇ ਗਏ, ਉਹਦੇ ਵਿੱਚ ਕੋਈ ਕਮੀ ਨਹੀਂ ਆਈ, ਕਿਉਂਕਿ ਇੱਕ ਲਗਾਤਾਰ ਹੀ ਪ੍ਰਵਾਹ ਹੈ। ਇਸ ਕਰਕੇ ਕਹਿੰਦੇ ਹਨ ਸੁਤਤ ਪ੍ਰਵਾਹ ਅਮੇ ਅੰਮ੍ਰਿਤ ਦਾ ਪ੍ਰਵਾਹ ਝਰਨਾ ਉਹਨਾਂ ਦੇ ਦਰ ਤੋਂ ਉਤਰਿਆ। ਅਮਰਾ ਪਦ, ਗੁਰੂ ਰਾਮਦਾਸ ਜੀ ਅੰਮ੍ਰਿਤ ਪਦ ਵਿਕਸਿਤ ਕਰਦੇ ਨੇ ਜਿਹੜਾ ਉਹਨਾਂ ਦੇ ਦਰ ਤੇ ਜਾਂਦਾ। ਅੰਮ੍ਰਿਤ ਸਰੋਵਰ ਸਦ ਭਰੇ, ਗੁਰੂ ਰਾਮਦਾਸ ਜੀ ਨਾਮ ਰੂਪੀ ਅੰਮ੍ਰਿਤ ਸਰੋਵਰ ਦੇ ਭਰੇ ਹੋਏ ਨੇ ਤੇ ਬਾਹਰਲਾ ਸਰੋਵਰ ਵੀ ਉਹਨਾਂ ਨੇ ਸਾਨੂੰ ਬਣਾ ਕੇ ਦਿੱਤਾ ਤਾਂ ਕਿ ਉਹ ਮਨੁੱਖ ਦੇ ਸਰੀਰ ਤੱਕ ਉਹ ਅੰਮ੍ਰਿਤ ਰਸ ਕਰਾ। ਇਹ ਦੋ ਚੀਜ਼ਾਂ ਕੱਟੀਆਂ, ਬਾਹਰਲਾ ਸਰੋਵਰ ਤੇ ਅੰਦਰ, ਅੰਦਰ ਗੁਰਬਾਣੀ ਦਾ ਸਰੋਵਰ। ਬਾਹਰਲੇ ਸਰੋਵਰ ਦੇ ਵਿੱਚੋਂ ਨਾਮ ਦੀਆਂ ਤਰੰਗਾਂ ਪੈਂਦੀਆਂ ਨੇ, ਇਹਨੂੰ ਅਸੀਂ ਪ੍ਰਮਾਣਿਕ ਤੌਰ ਤੇ ਵੀ ਸਬੂਤ ਦੇ ਆਧਾਰ ਤੇ ਵੀ ਇਹਨੂੰ ਅਸੀਂ ਕਰਮਕਾਂਡ ਨਹੀਂ ਕਹਿ ਸਕਦੇ ਸਰੋਵਰ ਦੇ, ਕਿਉਂਕਿ ਜੇ ਅੱਜ ਅਸੀਂ ਸਰੋਵਰ ਦੇ ਇਸ਼ਨਾਨ ਨੂੰ ਕਰਮਕਾਂਡ ਕਿਹਾ ਇਹਦਾ ਮਤਲਬ ਸਾਡੀ ਤਿਆਰੀ ਹੈ ਜਿੱਦਣ ਪਿੱਛੋਂ ਇਸ਼ਾਰਾ ਹੋ ਗਿਆ ਤੇ ਉਦਣ ਇਹ ਵੀ ਕਹਿ ਦਿੰਦਾ ਵੀ ਅੰਮ੍ਰਿਤ ਤੇ ਜਿਹੜਾ ਤੁਸੀਂ ਬਣਾਉਂਦੇ ਹੋ ਵੀ ਪਾਣੀ ਉਹ ਵੀ ਕਰਮਕਾਂਡ ਹੀ ਸਰ, ਉਹ ਦੂਜੀ ਤਿਆਰੀ ਹੈ ਥੋੜੇ ਚਿਰ ਹੋ ਜਾਏਗੀ। ਪਹਿਲੀ ਤਾਂ ਹੋ ਚੁੱਕੀ ਹੈ ਜੀ, ਇਹ ਤਾਂ ਪਾਣੀ ਹੈ ਜੀ, ਉਹ ਤਾਂ ਵੀ ਪੈਰ ਧਰਾ ਦਿੱਤਾ ਪਹਿਲਾਂ ਇਸ ਤੋਂ ਮਨ ਚੁੱਕਦੇ ਇਹਨਾਂ ਦਾ ਤੇ ਫਿਰ ਪ੍ਰਮਾਣ ਦੇ ਸਕਾਂਗੇ ਵੀ ਜੇ ਉਹ ਪਾਣੀ ਪਾਣੀ ਹੈ ਤੇ ਬਾਟੇ ਵਾਲਾ ਵੀ ਪਾਣੀ ਹੈ ਸਰ, ਉੱਥੇ ਪਾਠ ਹੁੰਦਾ ਉੱਥੇ ਵੀ ਪਾਣੀ ਖੜੀ ਹੁੰਦੀ, ਇਸ ਕਰਕੇ ਇਹ ਵੀ ਠੀਕ ਨਹੀਂ, ਇਹ ਵੀ ਪਾਣੀ ਹੈ, ਕੱਢੋ ਇਹਨੂੰ, ਇੱਥੇ ਜਾਣਾ ਹੋਣੀ ਹੈ। ਅਸੀਂ ਕਹਿ ਦਿੰਦੇ ਹਾਂ ਕਿ ਗੱਲਾਂ ਤੇ ਬੜੀਆਂ ਠੀਕ ਕਰਦੇ ਤੇ ਗੱਲਾਂ ਤੇ ਠੀਕ ਕਰਦੇ ਨੇ, ਕੋਈ ਮਿਹਨਤ ਬਣਾ ਕਰਕੇ ਬੀਬੀ ਇੱਕ ਘੰਟਾ ਸਬਜ਼ੀ ਬਣਾ ਕੇ, ਉਹ ਸਬਜ਼ੀ ਮਾੜੀ ਨਹੀਂ, ਗੱਲਾਂ ਨਹੀਂ ਮਾੜੀਆਂ, ਸਬਜ਼ੀ ਬਣਾ ਕੇ ਤਿਆਰ ਕਰਕੇ ਤੇ ਬਾਅਦ ਵਿੱਚ ਮੁੱਠ ਲਿਆ ਤੇ ਮਿੱਟੀ ਦੇ ਵਿੱਚ ਪਾ ਦੇ ਤੇ ਫਿਰ ਕੀ ਕਹੋਗੇ ਵੀ ਸਬਜ਼ੀ ਤੂੰ ਬੜੀ ਸੋਹਣੀ ਬਣਾਈ, ਫਿਰ ਕੀ ਕਹੋਗੇ। ਗੱਲਾਂ ਜੀ ਬਹੁਤ ਸੋਹਣੀਆਂ ਕਰਦੇ ਨੇ, ਸੋਹਣੀਆਂ ਕਰੋ ਜੀ ਸਦਕੇ ਮਤ ਦੇ ਗੁਰੂ, ਤੁਸੀਂ ਸੋਹਣੀਆਂ ਕਰੋ ਪਰ ਬਾਅਦ ਵਿੱਚ ਛੋਟੀ ਜੀ ਮਿੱਟੀ ਪਾਉਣ ਦੀ ਆਦਤ ਹੀ ਪੈ, ਮਿੱਟੀ ਪਾਣੀ ਬੰਦ ਕਰ ਦਿਓ, ਬਾਕੀ ਗੱਲਾਂ ਚੰਗੀਆਂ ਨੇ ਸਰ, ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ। ਇਹ ਦਰ ਤੇ ਜੇ ਮਿੱਟੀ ਪਾਉਣ ਦੀ ਆਦਤ ਬੰਦ ਕਰ ਦਈਏ ਤੇ ਸਿੱਖੀ ਪ੍ਰਵਾਨ ਕਰ ਲਏਗੀ, ਪਰ ਜਿਹਨਾਂ ਕੋਲ ਹੈ ਹੀ ਮਿੱਟੀ ਉਹਨੂੰ ਪਾਉਣ ਕੀ, ਬਾਕੀ ਹੈ ਹੀ ਨਹੀਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉੱਥੇ ਅੰਮ੍ਰਿਤ ਦਾ ਸਰੋਵਰ ਅੰਦਰ ਵੀ ਭਰਿਆ ਪਿਆ ਤੇ ਅੰਮ੍ਰਿਤ ਦਾ ਸਰੋਵਰ ਬਾਹਰ ਵੀ ਭਰਿਆ, ਦੋਵੇਂ ਪਾਸੇ ਸਰੋਵਰ ਹੈ। ਬਾਹਰੋਂ ਇਸ਼ਨਾਨ ਸਰੀਰ ਦਾ ਉਹ ਵੀ ਇੱਕ ਅਧਿਆਤਮਕ ਕਰਮ ਹੈ, ਉਹ ਸਰੀਰ ਦੀ ਸਫਾਈ ਨਹੀਂ ਹੈ। ਤੇ ਉਹਦੇ ਤੋਂ ਅਗਲਾ ਸਰੋਵਰ ਗੁਰੂ ਗ੍ਰੰਥ ਸਾਹਿਬ ਅੰਦਰ ਜਗਤ ਦੀ ਵਿਚਾਰ ਹੈ ਤੇ ਕੀਰਤਨ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਭੱਟ ਉਤਸਵ ਵਿੱਚ ਕਹਿੰਦੇ ਤੇ ਸੰਤ ਤੇ ਇਹਦਾ ਮਤਲਬ ਉਹ ਜਿਹੜਾ ਅੰਮ੍ਰਿਤ ਪੁੱਤ ਆ ਰਿਹਾ ਉਸ ਅੰਮ੍ਰਿਤ ਨੂੰ ਤੇ ਪੀ ਰਹੇ ਸੰਤ ਗੁਰਮੁਖ ਸੰਤ ਦੇ ਪਿਆਰੇ ਉਸ ਨਾਮ ਅੰਮ੍ਰਿਤ ਨੂੰ ਪੀ ਰਹੇ ਹਨ ਕੀ ਕਰਦੇ ਨੇ ਉਹਦੇ ਨਾਲ ਪਰ ਹੈ ਮਨ ਮੱਝਣ ਨੂੰ ਮਨ ਦਾ ਇਸ਼ਨਾਨ ਕਰਾਉਂਦੇ ਨੇ ਮੱਝਣ ਦਾ ਮਤਲਬ ਧੋਣਾ ਮਾਂਜਣਾ ਇਸ਼ਨਾਨ ਕਰਨਾ ਮਨ ਨੂੰ ਗੁਰਬਾਣੀ ਨਾਲ ਇਸ਼ਨਾਨ ਕਰਾਉਂਦੇ ਨੇ ਤੇ ਜਦੋਂ ਮਨ ਦਾ ਇਸ਼ਨਾਨ ਹੁੰਦਾ ਹੈ ਉਹ ਸ਼ਬਦ ਸਰੀਰ ਤੇ ਵੀ ਸਫ਼ਰ ਕਰਦਾ ਇਸ ਲਈ ਇਹ ਦੋ ਚੀਜ਼ਾਂ ਜੁੜੀਆਂ ਹੋਈਆਂ ਨੇ ਸਰੀਰ ਨਾਲ ਕੀਤਾ ਹੋਇਆ ਕਰਮ ਮਨ ਤੇ ਅਸਰ ਕਰਦਾ ਹੈ ਮਨ ਨਾਲ ਕੀਤਾ ਹੋਇਆ ਵਿਚਾਰ ਮਨੁੱਖ ਦੇ ਕਰਮਾਂ ਤੇ ਪ੍ਰਭਾਵ ਇਸ ਲਈ ਦੋਵਾਂ ਪਾਸੇ ਸਪੋਰਟ ਦਿੱਤੀ ਗਈ ਗੁਰਮਤ ਵਿੱਚ ਕਿ ਸਰੀਰ ਦਾ ਇਸ਼ਨਾਨ ਵੀ ਦਿੱਤਾ ਤੇ ਮਨ ਦਾ ਮਗਨ ਗੁਰਬਾਣੀ ਦੋਵਾਂ ਪਾਸੋਂ ਮਿਲੇਗੀ ਤੇ ਦੋਵਾਂ ਪਾਸੋਂ ਇੱਕ ਪਾਵਰ ਬਣੇਗੀ ਸਰੀਰ ਦਾ ਇਸ਼ਨਾਨ ਵੀ ਮਨ ਦਾ ਇਸ਼ਨਾਨ ਇਸ ਲਈ ਜਦੋਂ ਸਾਨੂੰ ਅੰਮ੍ਰਿਤ ਛਕਾਉਂਦੇ ਨੇ ਕਿੱਦਾਂ ਮਨ ਵਿੱਚ ਗੁਰੂ ਪਾਠ ਨੇ ਫਿਰ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਕਿ ਕਿੱਦਾਂ ਆਪਣਾ ਮਨ ਕੱਟ ਕੇ ਲਿਆ ਪਹਿਲਾਂ ਮੈਂ ਉਹਦੇ ਤੇ ਅੰਮ੍ਰਿਤ ਪਾਉਣਾ ਨਹੀਂ ਮਨ ਅਦ੍ਰਿਸ਼ਟ ਹੈ ਮਨ ਨਜ਼ਰ ਨਹੀਂ ਆਉਂਦਾ ਮਨ ਤੱਕ ਉਹ ਅੰਮ੍ਰਿਤ ਪਹੁੰਚਾਉਣ ਵਾਸਤੇ ਵਿੱਚ ਅੱਖਾਂ ਦੀ ਲੋੜ ਪੈਂਦੀ ਹੈ ਇਸ ਕਰਕੇ ਅੱਖਾਂ ਦੇ ਚੱਕੇ ਮਾਰ ਮਨ ਤੱਕ ਅੰਮ੍ਰਿਤ ਦੇਣ ਵਾਸਤੇ ਸ਼ੀਸ਼ ਵਿੱਚ ਤੁਲੇ ਪਾਉਣੇ ਪੈਂਦੇ ਉਹ ਸਰੀਰ ਹੈ ਮੂੰਹ ਵਿੱਚ ਪਾਉਣਾ ਪੈਂਦਾ ਹੈ ਜਿਵੇਂ ਆ ਲਾਈਟ ਜਿਹੜੀ ਹੈ ਐਨਰਜੀ ਹੈ ਇਹ ਚਲਾ ਰਹੀ ਹਰ ਇੱਕ ਚੀਜ਼ ਨੂੰ ਕੁੱਤੇ ਨੂੰ ਚਲਾ ਰਹੀ ਹੈ ਏਸੀ ਨੂੰ ਪਰ ਉਸ ਲਾਈਟ ਨੂੰ ਪਹੁੰਚਾਉਣ ਵਾਸਤੇ ਤੁਹਾਨੂੰ ਇੱਕ ਅਸੂਲ ਦਿੱਖ ਦੀ ਤਾਰ ਦੀ ਲੋੜ ਪੈਂਦੀ ਹੈ ਇੰਡੈਕਟਲੀ ਨਹੀਂ ਕਰਦੀ ਜੇ ਵਾਈ ਫਾਈ ਵੀ ਕਰੋਗੇ ਤੁਹਾਨੂੰ ਉਰਜਾ ਤੇ ਕੋਈ ਲਾਉਣਾ ਹੀ ਪਏਗਾ ਨਾ ਵੀ ਕੱਲ੍ਹ ਨੂੰ ਲਾਈਟ ਵਾਈ ਫਾਈ ਵੀ ਹੋ ਜਾਂਦੀ ਮੰਨ ਕਿਤੇ ਤਾਂ ਤੁਹਾਨੂੰ ਉਹਦਾ ਕੋਈ ਨਾ ਕੋਈ ਉਰਜਾ ਲਾਉਣਾ ਪਏਗਾ ਇਸ ਕਰਕੇ ਸਰੀਰ ਨੂੰ ਦਿੱਤਾ ਪਰ ਮਨ ਦਾ ਮੱਝਣ ਹੁੰਦਾ ਹੈ ਮਹਾਰਾਜ ਕਹਿੰਦੇ ਤੇ ਪੀਰ ਹੈ ਸੰਤ ਪੱਟ ਕਹਿੰਦੇ ਨੇ ਤੇ ਪੀਰ ਹੈ ਸੰਤ ਕਰ ਹੈ ਮਨ ਮੱਝਣ ਉਪਜਨ ਹੋ ਸੇਵਾ ਕਰਦੇ ਇਹ ਵਿਦਵਾਨ ਨੇ ਬਹੁਤ ਜਿਹੜੇ ਪੱਟ ਨੇ ਇਹਨਾਂ ਦੇ ਲੱਭਣ ਤੁਸੀਂ ਵਿਅਕਤੀਗਤ ਵਿਅਕਤੀਗਤ ਵਿਦਵਤਾ ਦੇ ਨਾਲ ਬੜੇ ਪਏ ਉਪ ਦਾ ਮਤਲਬ ਪੂਰਕ ਪਹਿਲਾਂ ਜਿਨ੍ਹਾਂ ਨੇ ਪਰਮੇਸ਼ਵਰ ਦੇ ਪੂਰਬਲੇ ਹੁਕਮ ਨੂੰ ਮੰਨ ਕੇ ਨਾਮ ਦੀ ਕਮਾਈ ਕੀਤੀ ਹੈ ਕਿਉਂਕਿ ਜਿਹੜਾ ਪੂਰਬਲਾ ਫਸਟ ਆਰਡਰ ਦਿੱਤਾ ਪਰਮੇਸ਼ਵਰ ਨੇ ਜੀਵ ਨੂੰ ਉਹ ਨਾਮ ਜਪਣ ਦੇ ਦਿੱਤਾ ਗੁਰ ਸੇਵਾ ਤੇ ਭਗਤ ਕਮਾਈ ਤਾਂ ਇਹ ਮਾਨਸ ਦੇਹੀ ਪਾਈ ਇਹ ਦੇਹੀ ਮਿਲੀ ਨਾਮ ਜਪਣ ਵਾਸਤੇ ਜਿਨ੍ਹਾਂ ਨੇ ਪੂਰਬਲੇ ਹੁਕਮ ਨੂੰ ਮੰਨ ਕੇ ਨਾਮ ਦੀ ਗੁਰੂ ਦੇ ਹੁਕਮ ਦੀ ਕਮਾਈ ਕੀਤੀ ਹੈ ਸੇਵਾ ਕੀਤੀ ਹੈ ਤਿੰਨ ਭਉ ਨਿਵਾਰ ਅਨੁਭੈ ਭਗ ਦੀਨਾ ਉਹਨਾਂ ਗੁਰਮੁਖਾਂ ਦਾ ਡਰ ਗੁਰੂ ਰਾਮਦਾਸ ਜੀ ਨੇ ਲਾ ਦਿੱਤਾ ਤੇ ਉਹਨਾਂ ਨੂੰ ਬੇਸੌਂਕ ਪਦਵੀ ਦੇ ਦਿੱਤੀ ਹੈ ਸ਼ਬਦ ਮਾਤਰ ਤੇ ਉਧਰ ਧਰੇ ਮਾਤਰ ਦਾ ਮਤਲਬ ਹੁੰਦਾ ਥੋੜਾ ਜਿਹਾ ਜੇ ਆਪਾਂ ਕਿਸੇ ਲਫ਼ਜ਼ ਦੀ ਮਾਤਰਾ ਕਹਿੰਦੇ ਹਾਂ ਮਾਤਰਾ ਲਗੀ ਉਹਦਾ ਮਤਲਬ ਥੋੜਾ ਜਿਹਾ ਉਪਦੇਸ਼ ਇਹਨੂੰ ਦੇ ਦਿੱਤਾ ਨਾ ਜਿਵੇਂ ਭਾਈ ਸੋਮੇ ਨੂੰ ਕਿਹਾ ਸੋਮਾ ਸ਼ਾਹ ਗੁਰੂ ਦਾ ਸ਼ਾਹ ਬਸ ਸ਼ਾਹ ਕਹਿਣ ਦੀ ਦਿਲ ਦੇ ਅੰਦਰ ਖਜ਼ਾਨੇ ਭਰੇਗਾ ਇਹ ਬਖਸ਼ਾਂ ਨੇ ਅੱਜ ਵੀ ਬਖਸ਼ਾਂ ਹੁੰਦੀਆਂ ਕਈ ਸਿੰਘ ਮਿਲਦੇ ਨੇ ਮੈਂ ਬਸ ਅੰਦਰ ਪੈਰ ਰੱਖਿਆ ਤੇ ਰੰਗ ਲੱਗ ਗਿਆ ਕਈਆਂ ਨੇ ਕਿਹਾ ਅਸੀਂ ਇਸ਼ਨਾਨ ਕੀਤਾ ਤੇ ਰੰਗ ਲੱਗ ਗਿਆ ਕਈਆਂ ਨੇ ਕਿਹਾ ਲੰਗਰ ਵਰਤਾਇਆ ਕਿਸੇ ਨੇ ਕਿਹਾ ਇੱਕ ਪੰਕਤੀ ਸੁਣੀ ਕੀਰਤਨ ਦੀ ਉਹਦੇ ਨਾਲ ਹੀ ਰੰਗ ਲੱਗ ਗਿਆ ਸ਼ਬਦ ਮਾਤਰ ਤੇ ਉਧਰ ਧਰੇ ਉਧਾਰ ਕਰ ਦਿੱਤਾ ਉਭਾਰ ਦਿੱਤਾ ਕਵ ਕੱਲ ਠੱਕੁਰ ਅਰਦਾਸ ਬਣੇ ਕਵੀ ਕੱਲ ਜੀ ਇੱਥੇ ਉਚਾਰ ਰਹੇ ਨੇ ਕਿ ਠਾਕੁਰ ਅਰਦਾਸ ਜੀ ਦੇ ਪੁੱਤਰ ਗੁਰੂ ਰਾਮਦਾਸ ਸਰ ਅਭਰ ਭਰੇ ਗੁਰੂ ਰਾਮਦਾਸ ਜੀ ਖਾਲੀ ਸਰੋਵਰਾਂ ਨੂੰ ਭਰਨ ਵਾਲੇ ਨੇ ਕੰਗਾਲ ਲੋਕਾਂ ਨੂੰ ਜਿਹੜੇ ਅੰਦਰੋਂ ਕੰਗਾਲ ਨੇ ਉਹਨਾਂ ਨੂੰ ਅੰਦਰੋਂ ਬਾਦਸ਼ਾਹੀਆਂ ਦਿੰਦੇ ਨੇ ਜਿਹੜੇ ਬਾਹਰੋਂ ਕੰਗਾਲ ਨੇ ਉਹਨੂੰ ਬਾਹਰ ਦੇ ਕਦਾਰਤ ਦਿੰਦੇ ਨੇ ਬਹੁਤ ਮਾਤਰ ਗੁਰੂ ਸ਼ਬਦ ਨਾਲ ਸਾਰੇ ਜੁੜੀਏ ਕੋਈ ਵੀ ਰਚਨਾ ਵਰਤੀ ਨਾ ਰਹੇ ਸਾਰੇ ਕਿਰਪਾ ਕਰੋ ਵਾਹਿਗੁਰੂ 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 ਵਾਹਿ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ।